ਗਜ ਸਾਡੇ ਤੈ ਤੈ ਧੋਤੀਆਂ।
ਹੁਣ ਗਰੀਬ ਨਵਾਜ ਜੀ ਦੇ ਪਾਸ ਕਬੀਰ ਜੀ ਦੇ ਇੱਕ ਪ੍ਰੇਮੀ ਆਏ। ਇਹ ਕੀ ਕਰਦੇ ਸੀ, ਰਸ ਆਦਿਕ ਲੈ ਕੇ ਆਉਂਦੇ ਹੁੰਦੇ ਸੀ ਕਬੀਰ ਸਾਹਿਬ ਦੇ ਲੰਗਰ ਚਲਾਉਣ ਵਾਸਤੇ। ਇਹ ਰਸ ਲਈ ਆਉਂਦੇ ਸਨ, ਰਸਤੇ ਦੇ ਵਿਚ ਕਾਂਸੀ ਤੋਂ ਬਾਹਰ ਇਹਨਾਂ ਨੂੰ ਭਗਤ ਮਿਲੇ ਜਿਨ੍ਹਾਂ ਦੀਆਂ ਲਿਬਾਸ ਇਹ ਸੀ। ਗੱਲ ਸਾਡੇ ਕਬੀਰ ਸਾਹਿਬ ਦੇ ਕੋਲੇ ਲੁੱਟੇ ਗਏ, ਆ ਕੇ ਦੱਸਿਆ ਉਹਨਾਂ ਨੇ। ਮਹਾਰਾਜ ਕਹਿੰਦੇ ਭਾਈ ਕਬੀਰ ਜੀ ਕਹਿੰਦੇ ਉਹਦਾ ਲਿਬਾਸ ਕਿਹਾ ਜਿਹਾ ਸੀ, ਅੱਗੇ ਜੀ ਸਾਡੇ ਤਿੰਨ ਤਿੰਨ ਗਜ ਦੀਆਂ ਧੋਤੀਆਂ ਸੀ ਉਹਨਾਂ ਦੇ, ਤੇ ਤੇਰੇ ਪਾਗ ਤੱਕ ਤੀਰੇ ਜਨੇਊ ਪਾਏ ਹੋਏ ਸਨ। ਇੱਕ ਜਪ ਮਾਲੀ ਸੀ, ਇੱਕ ਅਨੰਤ ਇੱਥੇ ਦੌਲਿਆਂ ਚ ਪਾਏ ਹੋਏ ਸੀ, ਤੇ ਇੱਕ ਮਹਾਰਾਜ ਗਲ ਚ ਮਾਲਾ ਸੀ, ਇੱਕ ਜਨੇਊ ਸੀ, ਕਿਉਂ ਤੇਰੇ ਤੱਕ ਪਾਏ ਹੋਏ ਸਨ ਉਹਨਾਂ ਦੇ।
ਗਲੀ ਜਿਨ੍ਹਾਂ ਜਪ ਮਾਲੀ ਆ,
ਗਲਾਂ ਵੀ ਜਪਣ ਵਾਲੀਆਂ ਮਾਲਾ ਪਾਈਆਂ ਹੋਈਆਂ ਸਨ।
ਲੋਟੇ ਹੱਥ ਨੇ
ਜਿਵੇਂ ਬਰਾਦਾ ਵਾਦਦੇ ਹੁੰਦੇ ਆ ਨਾ ਗੜਵੇ, ਬਹੁਤ ਸਾਰੇ ਚੰਗੇ ਚਮਕਾਏ ਹੋਏ ਇਹੋ ਜਿਹੇ ਲੋਟੇ ਸਨ ਹੱਥਾਂ ਦੇ ਵਿਚ। ਨਿਵਗ ਨੇ ਵਿਸ਼ੇਸ਼ ਕਰਕੇ ਬਗਲਿਆਂ ਵਰਗੇ ਚਿੱਟੇ
ਹੋਏ, ਹਰ ਕੇ ਸੰਤ ਨਾ ਆਖੀ ਹੈ।
ਸਾਹਿਬ ਕਬੀਰ ਜੀ ਕਹਿੰਦੇ ਤੁਸੀਂ ਤਾਂ ਭਾਈ ਠੱਗਾਂ ਦੇ ਵਿੱਚ ਆ ਗਏ, ਉਹ ਹਰੀ ਦੇ ਸੰਤ ਤਾਂ ਨਹੀਂ ਕਹੀਦੇ ਹਨ।
ਬਨਾਰਸ ਕੇ ਠੱਗ,
ਉਹ ਤਾਂ ਭਾਈ ਬਨਾਰਸ ਕਾਂਸੀ ਦੇ ਠੱਗ ਹੈ ਜੀ। ਉਹ ਤਾਂ ਜਾਪ ਕਰਦੇ ਸੀ, ਅੱਗੇ ਜਾਪ ਕੀ ਕਰਦੇ ਸੀ, ਕਹਿੰਦੇ ਪਹਿਲਾਂ ਕਹਿੰਦੇ ਸੀ ਨਾਰਾਇਣ ਨਾਰਾਇਣ, ਮਹਾਰਾਜ ਦਸਮ ਪਾਤਸ਼ਾਹ ਚਰਿੱਤਰਾਂ ਚ ਜ਼ਿਕਰ ਲਿਖਿਆ ਇਹਨਾਂ ਦਾ। ਉਸ ਵੇਲੇ ਮਹਾਰਾਜ ਨੇ ਦੱਸਿਆ ਵੀ ਨਾਰਾਇਣ, ਕਬੀਰ ਜੀ ਕਹਿੰਦੇ ਨਾਰਾਇਣ ਨਰ ਆਇਓ, ਜਿਹੜਾ ਕਹਿੰਦੇ ਨਾਰਾਇਣ ਨਾਰਾਇਣ, ਉਹ ਨਾਰਾਇਣ ਦਾ ਜਾਪ ਨਹੀਂ ਸੀ ਕਰਦੇ, ਉਹ ਕਹਿੰਦੇ ਸੀ ਨਰ ਆਉਣ, ਆਦਮੀ ਆ ਰਿਹਾ ਹੈ, ਆਦਮੀ ਆ ਰਹੇ। ਅਰਥ ਸੀ ਉਹਨਾਂ ਦੇ ਚੋਰਾਂ ਦੀ, ਆਪਣੀ ਪਾਰਸੀ ਰੱਖੀ ਸੀ, ਬੋਲੀ ਰੱਖੀ ਸੀ ਉਹਨਾਂ ਦੀ। ਅਤੇ ਦੂਸਰੇ ਕਹਿੰਦੇ ਸੀ ਕਿ ਦਾਮੋਦਰ ਦਾਮੋਦਰ, ਕਹਿੰਦੇ ਦਾਮੋਦਰ ਦੇ ਅਰਥ ਤੁਸੀਂ ਕੀ ਸਮਝ ਰਹੇ ਹੈ, ਉਹ ਕਹਿੰਦੇ ਸੀ ਦਾਮ ਰੁਪਈਏ, ਉਹਦੇ ਪੇਟ ਨਾਲ ਬਾਂਸਰੀ ਬੰਨੀ ਹੋਈ ਹੈ ਰੁਪਈਆਂ ਦੀ, ਦਾਮ ਹੈ ਪੈਸੇ ਉਹਦੇ ਦੇ ਨਾਲ ਕੇ ਜਾਪ ਕਰਦੇ ਸੀ, ਉਹਦਾ ਅਰਥ ਇਹ ਸੀ ਚੋਰਾਂ ਦਾ ਠੱਗਾਂ ਦਾ। ਫਿਰ ਇੱਕ ਜੀ ਤੀਜੇ ਕਹਿੰਦੇ ਸੀ ਬਰਿੰਦਰਾ ਬਣੇ ਬਰਿੰਦਰਾ ਬਣੇ, ਉਹ ਕਹਿੰਦੇ ਬਰਿੰਦਰਾ ਬਣ ਵਾਲਾ ਕ੍ਰਿਸ਼ਨ ਨਹੀਂ ਸੀ, ਉਹ ਕਹਿੰਦੇ ਸੀ ਬਰਿੰਦਰਾ ਸੰਘਣੇ ਜੰਗਲ ਚ ਲੈ ਚੱਲੋ, ਸੰਘਣੇ ਜੰਗਲ ਚ ਲੈ ਚੱਲੋ, ਇਹ ਮਤਲਬ ਸੀ। ਫਿਰ ਅੱਗੇ ਜੀ ਚੌਥੇ ਕਹਿੰਦੇ ਸੀ ਅੱਗੇ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਕ੍ਰਿਸ਼ਨ, ਕਹਿੰਦੇ ਹਨੇਰਾ ਹੋ ਲੈਣਗੇ ਉਦੋਂ ਹਰਾਂਗੇ ਚੁਰਾਵਾਂਗੇ ਖੁਆਵਾਂਗੇ। ਉਹਨਾਂ ਨੂੰ ਮਾਰਿਆ ਹੀ ਹੁਣ ਠੱਗ ਲਏ ਸੀ। ਸੁਣ ਕੇ ਕਬੀਰ ਸਾਹਿਬ ਜੀ ਕਹਿੰਦੇ ਇਹਨੇ ਬੋਲੀ ਉਹਨਾਂ ਦੀ ਰੱਖੀ ਸੀ ਭਾਈ, ਉਹ ਭਜਨ ਨਹੀਂ ਸੀ ਕਰਦੇ।
ਓਏ ਹਰ ਕੇ ਸੰਤ ਨਾ ਆਖੀ ਹੈ,
ਹਰੀ ਦੇ ਸੰਤ ਨਹੀਂ ਆਖੇ ਜਾ ਸਕਦੇ।
ਬਨਾਰਸ ਕੇ ਠੱਗ,
ਉਹ ਤਾਂ ਭਾਈ ਤੁਸੀਂ ਕਾਂਸੀ ਦੇ ਠੱਗਾਂ ਦੇ ਡਿੱਕੇ ਆ ਗਏ। ਬਾਨਾ ਤੇ ਅਸੀਂ ਦੋ ਨਦੀਆਂ ਦੇ ਵਿਚਾਲੇ ਬਸਣੇ ਕਰਕੇ ਬਨਾਰਸ ਨਾਮ ਪਿਆ, ਮੁਸਲਮਾਨਾਂ ਨੇ ਕਾਂਸੀ ਦਾ ਨਾਮ ਬਨਾਰਸ ਰੱਖਿਆ, ਅਕਬਰ ਦੇ ਵਕਤ ਨਾਮ ਇਹ ਪਏ ਹਨ ਬਨਾਰਸ ਆਦਿਕ। ਸੋ ਬਨਾਰਸ ਦੇ ਉਹ ਠੱਗ ਸਨ
ਐਸੇ
ਇਲਾਹਾਬਾਦ ਆਦਿਕ ਵੀ ਅਕਬਰ ਨੇ ਨਾਮ ਪਾਏ, ਪ੍ਰਾਗਰਾਜ ਆਦਿਕਾਂ ਦੇ, ਅਯੁੱਧਿਆ ਦਾ ਨਾਮ ਫੈਜਾਬਾਦ ਆਦਿਕ ਪਾਤਾ।
ਐਸੇ ਸੰਤ ਨਾ ਮੁਕੋ ਭਾਵ ਹੈ,
ਮਹਾਰਾਜ ਸਾਹਿਬ ਕਬੀਰ ਜੀ ਕਹਿੰਦੇ ਇਹ ਜੇ ਸੰਤ ਨਹੀਂ ਭਾਈ ਸਾਨੂੰ ਉਹ ਪਾਉਂਦੇ, ਉਹ ਸੰਤ ਨਹੀਂ ਹਨ।
ਡਾਲਾ ਸਿਉਂ ਪੇਡਾ ਗਟਕਾਵ ਹੈ,
ਉਹਦਾ ਡਾਲਾ ਸਿਉਂ ਪੇਡਾ ਗਟਕਾਵੇ, ਡਾਲੀ ਦੀ ਜੇ ਲੋੜ ਹੋਵੇ ਪੇਡਾ ਮੁੱਢ ਤੋਂ ਹੀ ਵੱਢ ਲੈਂਦੇ ਦਰਸ਼ ਨੂੰ। ਜਿਵੇਂ ਡਾਲ ਕੌਣ ਹੈ, ਧਨ, ਧਨ ਦੀ ਲੋੜ ਹੁੰਦੀ, ਪੇਡਾ ਮੁੱਢੋਂ ਆਦਮੀ ਨੂੰ ਪਹਿਲਾਂ ਖੂਨ ਕਰ ਦਿੰਦੇ, ਮਗਰੋਂ ਉਹਦੀ ਤਲਾਸੀ ਲੈਂਦੇ ਹੈ। ਇਉਂ ਡਾਲੀ ਧਨ ਵਾਸਤੇ ਪੇਡਾ ਮੁੱਢ ਜੜਾਂ ਤੋਂ ਆਦਮੀ ਦਾ ਖੂਨ ਕਰ ਦਿੰਦੇ, ਇਹੋ ਜਿਹੇ ਪੁਰਖ ਹਨਗੇ ਉਹ ਸੰਤ ਥੋੜੋ ਹਨ।
ਰਹਾਓ ਬਾਸਨ ਮਾਂਝ ਚਰਾਵ ਹੈ ਉੱਪਰ,
ਕਬੀਰ ਸਾਹਿਬ ਜੀ ਉਹ ਤਾਂ ਇਹ ਜੇ ਸਨ, ਸੋਧੀ ਸੀ ਵਿਵੇਕੀ ਸੀ, ਕਹਿੰਦੇ ਬਾਸਨ ਮਾਂਝ ਚਰਾਵੇ ਉੱਪਰ, ਭਾਂਡੇ ਮਾਂਝ ਮਾਂਝ ਕੇ ਚੁੱਲ੍ਹੇ ਤੇ ਚੜਾਉਂਦੇ ਸਨ, ਉਹ ਬਿਨਾਂ ਮਾਂਝੇ ਤੋਂ ਪਾਤਰੀ ਨਹੀਂ ਚੜਾਉਂਦੇ।
ਬਾਠੀ ਧੋਏ ਜਲਾਵ,
ਮਹਾਰਾਜ ਉਹ ਤਾਂ ਲੱਕੜਾਂ ਵੀ ਧੋ ਕੇ ਸਾੜਦੇ ਸੀ, ਕਹਿੰਦੇ ਅਸ਼ੁੱਧ ਹੁੰਦੀਆਂ, ਉੱਤੇ ਬਿੱਠਾਂ ਜਾਨਵਰਾਂ ਦੀਆਂ ਕੀਤੀਆਂ ਹੁੰਦੀਆਂ, ਕਿਸੇ ਦੇ ਹੱਥ ਲੱਗੇ ਹੁੰਦੇ ਆ। ਇਸ ਪ੍ਰਕਾਰ ਧੋ ਕੇ ਕਾਠ ਮਾਰਾ ਜਾਲਦੇ ਸੀ।
ਬਸ ਦਾ ਖੋਦ ਕਰੇ ਦੋਏ ਚੁੱਲ੍ਹੇ,
ਉਹ ਤਾਂ ਮਾਰਾ ਬਸ ਦਾ ਧਰਤੀ ਨੂੰ ਪੱਟ ਕੇ ਦੋ ਚੁੱਲ੍ਹੇ ਉਹਨਾਂ ਦੇ ਬਣਾਏ ਹੋਏ ਸਨ।
ਸਾਰੇ ਮਾਣਸ ਖਾਵ ਹੈ,
ਸਾਹਿਬ ਕਬੀਰ ਜੀ ਕਹਿੰਦੇ ਉਹ ਭਾਈ ਸਾਰੇ ਮਾਣਸ ਖਾਵਾ, ਉਹ ਸਾਬਤ ਆਦਮੀ ਨੂੰ ਸਾਰਿਆਂ ਨੂੰ ਖਾ ਜਾਣ ਵਾਲੇ ਸੀ ਠੱਗ, ਤੁਸੀਂ ਉਹਨਾਂ ਦੇ ਕਿੱਥੇ ਡਿੱਕੇ ਆ ਗਏ। ਇਸ ਪ੍ਰਕਾਰ ਦੇ ਦੋ ਚੁੱਲ੍ਹੇ ਉਹਨਾਂ ਦੇ ਰੱਖੇ ਹੁੰਦੇ ਆ, ਇੱਕ ਦੂਏ ਨੂੰ ਜੇ ਅੱਗ ਦੇਣੀ ਹੋਵੇ ਰਸੋਈ ਵਾਲੇ ਚੁੱਲ੍ਹੇ ਚੋਂ ਨਹੀਂ ਦਿੰਦੇ, ਉਹ ਵੱਖਰੀ ਦਿੰਦੇ ਆ, ਜਾਂ ਇੱਕ ਚ ਭਾਤ ਚੌਲ ਆਦਿ ਧਰਦੇ, ਇੱਕ ਦਾਲ ਭਾਜੀ ਧਰਦੇ ਆ, ਕਿਉਂ ਦੋ ਚੁੱਲੇ ਬਣਾ ਕੇ ਕਰਦੇ ਹਨ? ਦੱਸੋ ਜੀ,
ਸਾਰੇ ਮਾਨਸ ਖਾਵੇ,
ਸਾਰੇ ਮਨੁੱਖ ਨੂੰ ਖਾ ਜਾਂਦੇ, ਸਾਬਤ ਨੂੰ ਹੀ ਛੱਡਦੇ ਨੀ ਕਿਸੇ ਦਾ ਕੱਖ ਵੀ।
ਕੋਈ ਪਾਪੀ ਸਦਾ ਫਿਰ ਹੈ ਅਪਰਾਧੀ।
ਉਹ ਤਾਂ ਕਬੀਰ ਸਾਹਿਬ ਕਹਿੰਦੇ ਭਾਈ ਪਾਪੀ ਆਦਮੀ ਹੈ, ਸਦਾ ਅਪਰਾਧੀ, ਗੁਨਾਹਾਂ ਵਿੱਚ ਤੁਰੇ ਫਿਰਦੇ, ਅਪਰਾਧ ਕਰਨ ਵਿੱਚ ਤੁਰੇ ਫਿਰਦੇ ਹਨ।
ਮੁੱਖੋਂ ਅਪਰਸ ਕਹਾਵ
ਹੈ, ਭਾਈ ਮੁੱਖੋਂ ਆਪਣੇ ਆਪ ਨੂੰ ਅਪਰਸ ਅਸ਼ੂ ਕਹਾਉਂਦੇ ਹੈ, ਅਸੰਗ ਕਹਾਉਂਦੇ ਕਿ ਸਾਨੂੰ ਪਰਛਾਵਾਂ ਨਾ ਕਿਸੇ ਦਾ ਆ ਜਾਵੇ, ਅਸੀਂ ਪਿੱਟੇ ਜਾਵਾਂਗੇ, ਇਹੋ ਜਿਹੇ ਕਹਾਉਂਦੇ ਮੁੱਖੋਂ।
ਸਦਾ ਸਦਾ ਫਿਰ ਹੈ ਅਭਿਮਾਨੀ।
ਉਹ ਤਾਂ ਭਾਈ ਤੁਸੀਂ ਧੋਖੇ ਚ ਆ ਗਏ ਹੋ, ਸਦਾ ਸਦਾ ਅਭਿਮਾਨੀ ਹੰਕਾਰ ਚ ਤੁਰੇ ਫਿਰਦੇ ਹੈ, ਕਹਿੰਦੇ ਸਾਡੇ ਵਰਗਾ ਕੋਈ ਸੋਧੀ ਨਹੀਂ ਹੈ, ਸਾਡੇ ਵਰਗਾ ਕੋਈ ਇਸ ਪ੍ਰਕਾਰ ਦਾ ਸੰਜਮੀ ਨਹੀਂ ਹੈ।
ਸਗਲ ਕੁਟੰਬ ਡੁਬਾਵ ਹੈ,
ਉਹ ਤਾਂ ਸਾਰੇ ਪਰਿਵਾਰ ਨੂੰ ਵੀ ਇਸੇ ਪਾਸੇ ਚੋਰੀ ਜਾਰੀ ਚ ਡੁਬੋਈ ਜਾਂਦੇ ਹੈ, ਇਹੋ ਜਿਹੇ ਪੁਰਖ ਭੈੜੇ ਹਨ।
ਜਿੱਤ ਕੋ ਲਾਇਆ ਤਿੱਤ ਹੀ ਲਾਗਾ।
ਕਬੀਰ ਸਾਹਿਬ ਜੀ ਕਹਿੰਦੇ ਬਾਲਾ ਵੀ ਇਹਨਾਂ ਦੇ ਖਿਆਲ ਕੀ ਪੈਣਾ, ਇਹਨਾਂ ਸੁਭਾਅ ਤੁਸੀਂ ਦੱਸਦਾ ਹੈ, ਅਸੀਂ ਵਾਹਿਗੁਰੂ ਦੇ ਰੰਗ ਚ ਰਹਿਣ ਵਾਲੇ ਲੋਕ ਹਾਂ, ਸੋ ਜਿਸ ਪਾਸੇ ਜੀਆਂ ਜੀ ਕਰਨੀ ਅਨੁਸਾਰ ਜਿਹੋ ਜੀ ਕਿਹਦੀ ਵਾਸ਼ਨਾ ਸੀ ਉਹਦੇ ਅਨੁਸਾਰ ਮਾਰਨ ਲਾਤ ਹੈ, ਤੇ ਲੱਗੇ ਪਏ ਫਿਰਦੇ ਕਰਮਾਂ ਦੇ ਮਾਰੇ ਹੋਏ।
ਐਸੇ ਕਰਮ ਕਮਾਵੇ,
ਉਹੋ ਜਿਹੇ ਕਰਮਾਂ ਨੂੰ ਕਮਾਉਂਦੇ ਆ ਜਿਸ ਪਾਸੇ ਉਹਨਾਂ ਦੀ ਵਾਸ਼ਨਾ, ਵਾਸ਼ਨਾ ਦੇ ਬਦਲੇ ਉਸ ਪਾਸੇ ਜਾਂਦੇ ਹਨ, ਜਿਹਾ ਜਿਹਾ ਮੂੰਹ ਉਹੀ ਚਪੇੜ ਬਰਾਬਰ ਮਾਰਤੀ ਉਹਨਾਂ ਦੇ।
ਬਹੁ ਕਬੀਰ ਜਿਸ ਸਤਿਗੁਰ ਭੇਟੇ ਭੇਟੈ,
ਫਿਰ ਮਾਰਾ ਉਹਨਾਂ ਦਾ ਸੁਧਾਰ ਵੀ ਕਿਵੇਂ ਹੋ ਸਕਦਾ? ਤਾਂ ਕਬੀਰ ਸਾਹਿਬ ਜੀ ਕਹਿੰਦੇ ਹਾਂ ਭਾਈ ਸੁਣੋ,
ਬਹੁ ਕਬੀਰ ਜਿਸ ਸਤਿਗੁਰ ਭੇਟੈ।
ਸਾਹਿਬ ਕਬੀਰ ਜੀ ਕਹਿੰਦੇ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਲ ਜਾਣ,
ਹੁਣ ਰੱਬ ਜਨਮ ਨਾ ਆਵੇ।
ਗੁਰੂ ਸਾਹਿਬ ਜੀ ਜੀਵਨ ਦੀ ਤਬਦੀਲੀ ਕਰ ਦਿੰਦੇ, ਬਦਲ ਦਿੰਦੇ, ਮਹਾਰਾਜ ਸਾਹਿਬ ਕਾਮਾਂ ਨੂੰ ਹੰਸ ਬਣਾ ਦਿੰਦੇ ਹੈ, ਅਤੇ ਬਗਲਿਆਂ ਨੂੰ ਸੱਚੇ ਪਾਤਸ਼ਾਹ ਗਰੀਬ ਨੂੰ ਆਕੀ ਕਰਦਾ ਹੈ। ਨਹੀਂ ਹੋ ਜਿਨ੍ਹਾਂ ਦੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਲਦੇ ਹਨ, ਉਹਨਾਂ ਦੇ ਜੀਵਨ ਬਦਲਦੇ, ਕਾਮਾਂ ਤੋਂ ਹੰਸ ਬਣਾ ਦਿੰਦੇ ਹੈ, ਬਗਲਿਆਂ ਤੋਂ ਹੰਸ ਬਣਾ ਦਿੰਦੇ ਹਨ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਐਸੇ ਬਲ ਵਾਲੇ ਹਨ,
ਜਨਮ ਨਾ
ਆਉਂਦੇ, ਫੇਰ ਆਪਣੀ ਨਿਸ਼ਚੇ ਕਰਕੇ ਉਹ ਜਨਮਾਂ ਚ ਨਹੀਂ ਆਉਂਦੇ, ਮੁਕਤ ਹੋ ਜਾਂਦੇ ਹੈ। ਦੁਬਾਰਾ ਸ਼ਬਦ ਦੇ ਅਰਥ ਜ਼ਿਆਦਾ ਕਰਨੇ ਪੈਣਗੇ, ਇਸ ਕਰਕੇ ਹੁਣ ਇੱਥੇ ਸਮਾਪਤੀ ਕਰੀਏ।
ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੇ ਕਰਮ ਕਮਾਵੈ, ਕਉ ਕਬੀਰ ਜੀ ਸਤਿਗੁਰ ਭੇਟੈ, ਪੁਨਰਪ ਜਨਮ ਨਾ ਆਵੈ। ਵਾਹਿਗੁਰੂ ਜੀ ਕਾ ਖਾਲਸਾ, ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਆਪ ਦੇ ਚਰਨਾਂ ਚ ਹਾਜ਼ਰੀ ਆਪ ਲਵਾ ਲਈਏ ਸੰਗਤ ਦੀ। ਕੱਲ ਨੂੰ ਸਾਧ ਸੰਗਤ ਜੀ ਮੱਲ ਅਖਾੜਾ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਅੰਮ੍ਰਿਤ ਵੇਲੇ ਦਾ ਸ੍ਰੀ ਆਸਾ ਜੀ ਵਾਰ ਦਾ ਕੀਰਤਨ ਤੇ ਅੰਮ੍ਰਿਤ ਵੇਲੇ ਦੀ ਕਥਾ ਹੋਵੇਗੀ। ਫਿਰ ਸਰੋਵਰ ਦੇ ਉੱਤੇ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ, ਉਦੋਂ ਦੂਏ ਦਿਨ ਗੁਰੂ ਅੰਗਦ ਸਾਹਿਬ ਦਰਬਾਰ ਵਿੱਚ, ਫਿਰ ਸੰਤ ਬਾਬੇ ਸਾਧੂ ਸੁਨਾ ਦੀ ਯਾਦਗਾਰ ਵਿੱਚ ਉੱਥੇ ਦੀਵਾਨ ਖੁੱਲੇ ਹਾਲ ਚ ਲੱਗਿਆ ਕਰੇਗਾ।
ਆਸਾ ਗਜ ਸਾਡੇ ਤਰਤ ਧੋਤੀਆ,
ਵਾਹਿਗੁਰੂ ਜੀ ਕਾ ਖਾਲਸਾ, ਸਤਿਗੁਰੂ ਜੀ ਸਾਡੀ ਨਵਾਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀਓ। ਇਹ ਸਥਾਨ ਸਤਿਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਗਰੀਬ ਨਿਵਾਸ ਸਤਿਗੁਰਾਂ ਦਾ ਇਹ ਯਾਦਗਾਰ ਹੈ ਕਿ ਸਤਿਗੁਰੂ ਜੀ ਪਿਛਲੇ ਪਾਹਰ ਇੱਥੇ ਸੱਚੇ ਪਾਤਸ਼ਾਹ ਜੀ ਗਰੀਬ ਨਿਵਾਸ ਦੀਵਾਨ ਵਿੱਚੋਂ ਉੱਠ ਕੇ ਇੱਥੇ ਬੈਠ ਕਰਕੇ ਨਿੱਕੇ ਨਿੱਕੇ ਬੱਚਿਆਂ ਨੂੰ ਵੀ ਸੱਚੇ ਪਾਤਸ਼ਾਹ ਗਰੀਬ ਨਿਵਾਸ ਦੀ ਕੁਸ਼ਤੀ ਕਰਾ ਕੇ ਵੇਖਿਆ ਕਰਦੇ। ਇਸ ਪ੍ਰਕਾਰ ਇਹਦਾ ਨਾਮ ਮੱਲ ਅਖਾੜਾ ਸਾਹਿਬ ਗੁਰਦੁਆਰਾ ਸਾਹਿਬ ਦਾ ਨਾਮ ਹੈ। ਗਰੀਬ ਨਿਵਾਸ ਜੀ ਨੂੰ ਗੁਰਮੁਖੀ ਅੱਖਰ ਵੀ ਇੱਥੇ ਬੈਠ ਕੇ ਪ੍ਰਚਲਿਤ ਕੀਤੇ ਹਨ ਸੰਗਤਾਂ ਦੇ ਅੰਦਰ। ਇਹ ਗਰੀਬ ਨਿਵਾਸ ਜੀ ਇਹ ਯਾਦਗਾਰ ਹੈ, ਇੱਥੇ ਗਰੀਬ ਨਿਵਾਸ ਜੀ ਬੈਠੇ ਸਨ ਜਿਸ ਵਕਤ ਛੋਟੇ ਛੋਟੇ ਬੱਚਿਆਂ ਦੀ ਕੁਸ਼ਤੀ ਕਰਾ ਰਹੇ ਸਨ। ਉਸ ਵਕਤ ਜਗਤ ਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਹਮਾਉਂ ਬਾਦਸ਼ਾਹ ਜਿਹਦੇ ਪਾਸੋਂ ਦਿੱਲੀ ਦਾ ਤਖ਼ਤ ਖੁਸ਼ ਚੁੱਕਾ ਸੀ, ਸਲੀਮ ਸ਼ਾਹ ਤੇ ਸੂਰੀ ਸ਼ਾਹ ਨੇ ਇਹਨੂੰ ਜਿੱਤ ਲਿਆ ਸੀ। ਇਹ ਦਿੱਲੀ ਦੇ ਤਖ਼ਤ ਤੋਂ ਸਾਧ ਸੰਗਤ ਜੀ ਛੱਡ ਕੇ ਡਰਦਾ ਹੋਇਆ ਹਾਰ ਕੇ ਬਹੁਤ ਦੁਖੀ ਹੋ ਕੇ ਫਿਰਦਾ ਫਿਰਦਾ ਇੱਥੇ ਕਿਸੇ ਨੂੰ ਪੁੱਛਿਆ ਕਿ ਗੁਰੂ ਮਹਾਰਾਜ ਸਾਹਿਬ ਗੁਰੂ ਨਾਨਕ ਦੇਵ ਜੀ ਨੂੰ ਵਰ ਦਿੱਤਾ ਸੀ ਕਿ ਤੁਹਾਡਾ ਪੀੜ੍ਹੀ ਦਰ ਪੀੜ੍ਹੀ ਰਾਜ ਰਹੇਗਾ, ਉਸ ਦਰ ਪੁਸ਼ਤ ਰਾਜ, ਉਹ ਕੀ ਕਾਰਨ ਹੈ ਕਿ ਮੈਂ ਬਾਬਰ ਦਾ ਪੁੱਤਰ ਮੇਰੇ ਵੇਲੇ ਰਾਜ ਖੁਸ਼ ਗਿਆ, ਕੀ ਕਾਰਨ ਹੈ ਮੈਂ ਪੁੱਛਣਾ ਚਾਹੁੰਦਾ ਹਾਂ। ਉਸ ਵੇਲੇ ਸੰਗਤਾਂ ਨੇ ਕਿਹਾ ਕਿ ਸਤਿਗੁਰੂ ਨਾਨਕ ਦੇਵ ਜੀ ਤਾਂ ਮਹਾਰਾਜ ਸੱਚਖੰਡ ਵਿੱਚ ਆਪਦੇ ਸੰਦੇਹੇ ਜੋਤੀ ਜੋ ਸਮਾ ਗਏ ਹਨ, ਉਹਨਾਂ ਦੇ ਤਖਤ ਦੇ ਮਾਲਕ, ਗੱਦੀ ਦੇ ਮਾਲਕ ਦੂਜੇ ਪਾਤਸ਼ਾਹ ਸਤਿਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਖਡੂਰ ਸਾਹਿਬ ਵਿੱਚ ਹਨ। ਇਹ ਸੁਣ ਕੇ ਉਹ ਸਾਧ ਸੰਗਤ ਜੀ ਗੋਇੰਦਵਾਲ ਸਾਹਿਬ ਦੇ ਪੱਤਨ ਸਾਣੀ ਲੰਘ ਕਰਕੇ ਇੱਥੇ ਖਡੂਰ ਸਾਹਿਬ ਆਇਆ। ਖਡੂਰ ਸਾਹਿਬ ਆ ਕੇ ਸਤਿਗੁਰੂ ਜੀ ਉਸ ਵੇਲੇ ਬੱਚਿਆਂ ਦੀ ਕੁਸ਼ਤੀ ਦੇਖ ਰਹੇ ਸਨ ਇੱਥੇ, ਤੇ ਆ ਕੇ ਖੜਾ ਹੋ ਗਿਆ ਸਲਾਮ ਕਰਕੇ। ਸਤਿਗੁਰੂ ਜੀ ਨੇ ਉਹਦੇ ਵੱਲ ਨਿਗਾਹ ਹੀ ਨਹੀਂ ਕੀਤੀ, ਆਪਣੀ ਮੌਤ ਚ ਸੱਚੇ ਪਾਤਸ਼ਾਹ ਬੈਠੇ ਰਹੇ। ਜਿਸ ਵਕਤ ਬੈਠੇ ਰਹੇ ਸੱਚੇ ਪਾਤਸ਼ਾਹ, ਇਹਨੂੰ ਇੱਕ ਪੈਰ ਖੜੇ ਨੂੰ ਹੋ ਗਿਆ। ਇਹਨੂੰ ਘਬਰਾ ਕੇ ਉਸ ਵੇਲੇ ਕਿਹਾ ਕਿ ਵੇਖੋ ਮੈਂ ਬਾਦਸ਼ਾਹ, ਮੇਰੇ ਦਿੱਲੀ ਦਾ ਤਖ਼ਤ ਖੁੱਸ ਗਿਆ ਹੈ, ਤੇ ਗੁਰੂ ਸਾਹਿਬ ਮੇਰੇ ਵੱਲ ਨਿਗਾਹ ਨਹੀਂ ਕਰਦੇ, ਮੈਂ ਪੁੱਛਣ ਵਾਸਤੇ ਆਇਆ ਸੀ। ਇਸ ਤਰ੍ਹਾਂ ਆਪਦੇ ਬਾਦਸ਼ਾਹੀ ਪੁਣੇ ਦੇ ਹੰਕਾਰ ਨਾਲ ਕਿਹਾ ਮੈਂ ਹੁਣ ਤੇਗ ਦੇ ਨਾਲ ਹੁਣੇ ਪਤਾ ਦਿੰਦਾ ਹੈ ਕਿ ਇਹਨਾਂ ਨੇ ਮੇਰੀ ਪਰਵਾਹ ਕਿਉਂ ਨਹੀਂ ਕੀਤੀ। ਮੈਂ ਦਿੱਲੀ ਤਖ਼ਤ ਦਾ ਬਾਦਸ਼ਾਹ ਸੀ। ਉਸ ਵੇਲੇ ਤਲਵਾਰ ਦੇ ਉੱਤੇ ਸਾਧ ਸੰਗਤ ਜੀ ਜਦੋਂ ਹੱਥ ਰੱਖਿਆ, ਕਬਜ਼ੇ ਦੇ ਨਾਲ ਹੀ ਹੱਥ ਜੁੜ ਗਿਆ। ਜਦੋਂ ਕਬਜ਼ੇ ਨਾਲ ਹੱਥ ਜੁੜ ਗਿਆ, ਬੜਾ ਜ਼ੋਰ ਲਾਇਆ ਹੱਥ ਨਾਲ ਕਬਜ਼ੇ ਦੇ ਖੁੱਲ੍ਹੇ, ਅਤੇ ਕਿਰਪਾਨ ਮਿਆਨ ਵਿੱਚੋਂ ਧੱਕੀ ਨਿਕਲਣੀ ਸੀ। ਉਸ ਵਕਤ ਮਹਾਰਾਜ ਸਾਹਿਬ ਜੀ ਨੇ ਇਹਦੇ ਵੱਲ ਚਿਹਰਾ ਕੀਤਾ, ਕਹਿੰਦੇ ਅੱਛਾ, ਜਿੱਥੇ ਤਲਵਾਰ ਵਾਹੁਣੀ ਸੀ ਸੂਰੀ ਸ਼ਾਹ ਦੇ ਉੱਤੇ ਅਤੇ ਸਲੇਮ ਸ਼ਾਹ ਦੇ ਉੱਤੇ, ਉੱਥੇ ਦਾ ਕੈਦ ਹੋ ਕੇ ਭੱਜਿਆ ਹੈ। ਅੱਜ ਗੁਰੂ ਘਰ ਵਿੱਚ ਤਲਵਾਰ ਚੱਕੀ ਚੱਕਣੀ ਚਾਹੁੰਦੇ, ਵੇਖ ਲੈ ਕਬਜ਼ੇ ਨਾਲ ਹੀ ਹੱਥ ਜੁੜ ਕੇ ਖੋਲ੍ਹ ਕੇ ਵਿਖਾਸ ਕਰਨਾ। ਫਿਰ ਗੁਰੂ ਮਹਾਰਾਜ ਸਾਹਿਬ ਦੇ ਚਰਨੀ ਚੁੱਕਿਆ, ਜਦੋਂ ਮਹਾਰਾਜ ਦੇ ਚਰਨੀ ਚੁੱਕਿਆ ਮੈਂ ਭੁੱਲ ਗਿਆ, ਉਦੋਂ ਕਬਜ਼ੇ ਨਾਲ ਹੱਥ ਖੁੱਲਿਆ। ਉਸ ਵਕਤ ਗੁਰੂ ਮਹਾਰਾਜ ਸਾਹਿਬ ਦੇ ਹਜ਼ੂਰ ਬੇਨਤੀ ਕੀਤੀ ਕਿ ਮਹਾਰਾਜ ਮੈਂ ਗਲਤੀ ਕੀਤੀ ਹੈ। ਗੁਰੂ ਮਹਾਰਾਜ ਸਾਹਿਬ ਨੇ ਕਿਹਾ ਭਾਈ ਕੋਈ ਬੇਅਦਬੀ ਕੀਤੀ ਹੈ, ਤੈਂ ਕੁਨਿਆ ਕੀਤਾ ਹੈ, ਜਿਸ ਕੁਨਿਆ ਕਰਕੇ ਇਹ ਤੇਰੀ ਬਾਦਸ਼ਾਹੀ ਖੁੱਸ ਗਈ ਹੈ। ਅੱਛਾ, ਹੁਣ ਤੈਂ ਤਲਵਾਰ ਤੇ ਹੱਥ ਰੱਖਿਆ ਹੈ, 12 ਸਾਲ ਤੈਨੂੰ ਲੱਗਣਗੇ ਇਸ ਗੱਲ ਵਿੱਚ, ਤੂੰ ਐਂ ਕਰ ਹੌਲੀ ਹੌਲੀ ਯਤਨ ਕਰਕੇ ਕਾਬਲ ਦੇ ਕੰਧਾਰ ਦੇ ਇਲਾਕੇ ਵਿੱਚ, ਖੁਰਾਸਾਨ ਦੇ ਇਲਾਕੇ 'ਚ ਹੌਲੀ ਹੌਲੀ ਫੌਜ ਇਕੱਠੀ ਕਰ ਲੈ, ਤੇ ਅੱਜ ਤੋਂ 12 ਸਾਲ ਨੂੰ ਤੈਨੂੰ ਤਖ਼ਤ ਦਾ ਮਾਲਕ ਬਣੇਗਾ। ਜੇ ਤੂੰ ਤਲਵਾਰ ਤੇ ਹੱਥ ਨਾ ਰੱਖਦਾ, ਤੈਨੂੰ ਇੱਥੋਂ ਹੀ ਮੋੜ ਕੇ ਬਾਦਸ਼ਾਹ ਨੂੰ ਤਖ਼ਤ ਤੇ ਬਿਠਾ ਲੈਣਾ। ਹੁਣ ਤੂੰ ਇਹ ਤਲਵਾਰ ਦੇ ਕਬਜ਼ੇ 'ਤੇ ਹੱਥ ਰੱਖਿਆ, ਕਿਉਂ ਕੁਝ ਦੇਰ ਲੱਗੇਗੀ, ਤੂੰ ਆਪਣੀ ਫੌਜ ਇਕੱਠੀ ਕਰ ਤੇ ਫਿਰ ਤੈਨੂੰ ਤਖ਼ਤ ਮਿਲ ਜਾਏਗਾ। ਇਹ ਗੁਰੂ ਸਾਹਿਬ ਦੇ ਚਰਨਾਂ 'ਤੇ ਮੱਥਾ ਟੇਕਿਆ, ਢਹਿ ਪਿਆ, ਬਹੁਤ ਗਲਤੀ ਆਪਣੀ ਮੰਨੀ। ਇਸ ਤਰ੍ਹਾਂ ਮਹਾਰਾਜ ਖੁਸ਼ੀਆਂ ਬਾਦਸ਼ਾਹੀਆਂ ਸਾਹਿਬ ਸਿੰਘ ਜੀ ਇੱਥੇ ਬੈਠ ਕੇ ਬਖਸ਼ੀਆਂ। ਜਿਹੜੀ ਬਾਬਰ ਦਾ ਪੁੱਤਰ ਹਮਾਊਂ ਬਾਦਸ਼ਾਹ ਸੀ, ਉਸਦੀ ਬਾਦਸ਼ਾਹੀ ਖੁਸ਼ੀ ਨੂੰ ਗੁਰੂ ਸਾਹਿਬ ਨੇ ਇੱਥੇ ਵਰ ਦਿੱਤਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਦਾ ਦਰਬਾਰ ਹੈ ਸਾਹਿਬ ਸਿੰਘ ਜੀ। ਜੋ ਦਿੱਲੀ ਦਾ ਤਖ਼ਤ ਖੁਸ਼ਿਆ, ਫਿਰ ਸਤਿਗੁਰੂ ਜੀ ਨੇ ਆਪਣੇ ਬਚਨ ਨਾਲ ਹੀ ਵਾਪਸ ਕੀਤਾ। ਉਹ ਚੋਜੀ ਪਾਤਸ਼ਾਹ ਦੇ ਆਗੂ ਅਪਾਰ ਗੁਣ ਹਨ, ਗੁਣ ਕਹੇ ਨਹੀਂ ਜਾਂਦੇ ਗੁਰੂ ਅੰਗਦ ਸਾਹਿਬ ਦੇ। ਜੰਤ ਗੁਣਾਂ ਦੇ ਮਾਲਕ ਹਨ ਸਤਿਗੁਰੂ। ਖਿਲਮਾ ਰਾਵ ਰੰਗ ਤੋਂ ਕਰੀ ਰਾਵ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸੁਖਨਾਵੇ, ਇਹ ਤਾਂ ਕੋ ਵਿਵਹਾਰੇ। ਐਸੇ ਸਮਰੱਥ ਹਨ ਸਤਿਗੁਰੂ ਸੱਚੇ ਪਾਤਸ਼ਾਹ। ਇਹ ਸ੍ਰੀ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਅੱਜ ਸੰਗਤ ਆਪਾਂ ਬੈਠ ਕੇ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਭਰ ਰਹੇ ਹਾਂ। ਇੱਥੇ ਅੰਮ੍ਰਿਤ ਬਾਣੀ, ਸ੍ਰੀ ਸੁਖਮਨੀ ਸਾਹਿਬ ਦਾ ਪਾਠ ਅਤੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੰਪੂਰਨ ਹੋਇਆ ਹੈ। ਹੁਣ ਸਾਹਿਬ ਸੰਗਤ ਜੀ ਅੰਮ੍ਰਿਤ ਮਹਾਰਾਜ ਦੀ ਇਹ ਕਥਾ ਸੁਣੋ। ਅੱਜ ਗੁਰੂ 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਗੁਰੂ ਹਰਿਰਾਜ ਸਾਹਿਬ 7ਵੇਂ ਪਾਤਸ਼ਾਹ ਜੀ ਨੂੰ ਤਖ਼ਤ ਦਿੱਤਾ ਹੈ। ਇਹ ਗੁਰਿਆਈ ਗੱਦੀ ਦਾ ਗੁਰਪੁਰਬ ਹੈ ਸਾਹਿਬ ਸੰਗਤ ਜੀ। ਸਤਿਗੁਰੂ ਹਰਿਰਾਜ ਸਾਹਿਬ ਦੇ ਗੁਰਤਾ ਗੱਦੀ ਦੇ ਬਿਰਾਜਮਾਨ ਹੋਣ ਦੀ ਸਭ ਸੰਗਤਾਂ ਨੂੰ ਵਧਾਈ ਹੋਵੇ। ਸ੍ਰੀ ਗੁਰੂ ਹਰਿਰਾਜ ਸਾਹਿਬ ਐਸੇ ਸਨ ਜਿਨ੍ਹਾਂ ਦੇ ਪਾਸ ਕਾਲੇ ਦੇ ਭਤੀਜਿਆਂ ਨੇ ਆ ਕੇ ਪੇਟ ਵਜਾਇਆ ਸੀ ਲੋਹੀਏ ਤੇ ਸੰਗਲੀ ਨੇ। ਗੁਰੂ ਮਹਾਰਾਜ ਨੇ ਕਿਹਾ ਸੀ ਇਹ ਕੀ ਮੰਗਦੇ ਆ ਕਾਲਿਆ, ਕਹਿਣ ਲੱਗੇ ਜੀ ਪੇਟੋਂ ਭੁੱਖੇ ਰਹਿੰਦੇ, ਇਹਨਾਂ ਦਾ ਪਿਤਾ ਗੁਜਰਿਆ ਸੀ, ਮੈਂ ਹੀ ਹਾਂ ਭਤੀਜੇ ਪਾਲਣਾ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵਕਤ ਕਿਹਾ ਸੀ, ਸੱਤਵੇਂ ਪਾਤਸ਼ਾਹ ਨੇ ਸੱਚਾ ਪੀ ਗਿਆ ਤੇਰਾ ਉੱਚਾ ਚੱਕਿਆ, ਇਹਦੇ ਘੋੜੇ ਜਮਨਾ ਚ ਪਾਣੀ ਪੀਣਗੇ, ਉਹ ਪਟਿਆਲੇ ਆਏ ਸੀ। ਇਹ ਜਿਹੜਾ ਥੱਲੇ ਖੜਾ ਹੈ ਇਹ ਨਾਭੇ ਤੇ ਸਾਧ ਸ੍ਰੀ ਸੰਗਰੂਰਾਂ ਵਾਲੇ ਹੋਏ ਵੀ ਕਿਉਂ ਵੀ ਕਹਾਉਣਗੇ ਤੇ ਰਾਜ ਕਰਨਗੇ। ਇਹ ਸੱਤਵੇਂ ਪਾਤਸ਼ਾਹ ਦੀ ਬਖਸ਼ਿਸ਼ ਸੀ ਸਾਧ ਸੰਗਤ ਜੀ, ਦੇਖ ਲਓ ਪੀੜੀਆਂ ਦਰ ਪੀੜੀਆਂ ਇਹਨਾਂ ਦਾ ਰਾਜ ਰਿਹਾ। ਹੁਣ ਜਦੋਂ ਮੁਲਕ ਦਾ ਰਾਜ ਹੋਇਆ, ਮੁਲਕ ਦੇ ਰਾਜ ਚ ਆਪਦੀਆਂ ਰਿਆਸਤਾਂ ਇਹਨਾਂ ਨੇ ਆਪਣੀ ਖੁਸ਼ੀ ਨਾਲ ਦੇ ਦਿੱਤੀਆਂ ਹਨ। ਇਸ ਪ੍ਰਕਾਰ ਸਾਧ ਸੰਗਤ ਜੀ ਰਾਜ ਕਰਦੇ ਰਹੇ ਹੈ। ਸੱਤਵੇਂ ਪਾਤਸ਼ਾਹ ਦਾ ਵਰ ਹੈ ਜਿਸ ਵਰ ਦੇ ਪ੍ਰਤਾਪ ਕਰਕੇ ਹੁਣ ਤੱਕ ਰਾਜ ਕਰਦੇ ਰਹੇ ਹੈ ਸਾਧ ਸੰਗਤ ਜੀ। ਉਹ ਗੁਰੂ ਸੱਤਵੇਂ ਪਾਤਸ਼ਾਹ ਰੰਗਾਂ ਨੂੰ ਰਾਜ ਬਣਾਉਣ ਵਾਲੇ ਸੱਚੇ ਪਾਤਸ਼ਾਹ, ਖਿਲਮਾ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਦਲੀਲ ਨਵਾਜ, ਜਾਂ ਤਾਂ ਜਿਸ ਕਸ਼ੂ ਮੈਂ ਆਵਾ ਉਸ ਕਾਲ ਤੱਕ ਤਤਕਾਲ ਦਾ ਜਿਸ ਪ੍ਰਗਟਾਵਾ, ਇਹ ਦੱਸੋ ਦੱਸਾਂ ਬਖਸ਼ਾਂ ਕਰਨ ਵਾਲੇ ਸੱਤਵੇਂ ਪਾਤਸ਼ਾਹ ਗਰੀਬ ਨਵਾਜ ਜੀ ਨੇ, ਜਿਹਨਾਂ ਰੰਗਾਂ ਨੂੰ ਰਾਜ ਬਣਾਇਆ ਹੈ। ਜਦੋਂ ਇਹ ਵਰ ਲੈ ਕੇ ਆਪਦੇ ਭਤੀਜਿਆਂ ਨੂੰ ਖੁਸ਼ ਹੋ ਕੇ ਕਾਲਾ ਘਰ ਗਿਆ, ਇਹਦੇ ਘਰ ਵਾਲੀ ਇਸਤਰੀ ਕਹਿਣ ਲੱਗੀ ਖੁਸ਼ ਕਿਉਂ ਹੈ? ਕਹਿੰਦੇ ਗੁਰੂ ਸਾਹਿਬ ਨੇ ਇਹਨੂੰ ਰਾਜ ਦੇ ਦਿੱਤਾ ਹੈ। ਇਹ ਸੰਗਲੀ ਦਾ ਨਾਮ ਫੂਲ ਸੀ, ਜਿਹਦਾ ਨਾਮ ਲੋਹੀਏ ਦਾ ਨਾਮ ਲੋਹੇ ਰੰਗ ਦਾ ਭੂਰੇ ਰੰਗ ਦੇ ਉਹਦੇ ਕੇਸ ਸੀ, ਉਹਨੂੰ ਲੋਹੀਆ ਕਹਿੰਦੇ ਸੀ। ਉਹ ਫੂਲ ਕਹਾਇਆ ਭਾਈ ਕਾਨ ਸਿੰਘ ਵੀ ਲਿਖਿਆ ਹੈ ਅਤੇ ਉਹ ਫੂਲ ਕੇ ਕਹਾਉਂਦੇ ਹੈ। ਅਤੇ ਦੂਜਾ ਜਿਹੜਾ ਛੋਟਾ ਸੀ ਉਹ ਸੰਗਲੀ ਸੀ, ਉਹ ਸਾਧ ਸੰਗਤ ਜੀ ਨਾਭੇ ਦੇ ਸੰਗੂਰਾਂ ਵਾਲੇ ਹਨ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਬਖਸ਼ਿਸ਼ ਮਹਾਰਾਜ ਜੀ ਪਾ ਕੇ ਜਦੋਂ ਆਇਆ, ਇਹ ਕਹਿਣ ਲੱਗੀ ਅੱਛਾ ਰਾਜ ਦਵਾ ਕੇ ਭਤੀਜਿਆਂ ਨੂੰ ਖੁਸ਼ ਹੋ ਕੇ ਆਇਆ, ਤੇਰੇ ਪੁੱਤ ਦਾ ਮਾਮਲਾ ਹੀ ਭਰਨ ਦੇਣਾ, ਫਿਰ ਇਹ ਪਰਜਾ ਬਣ ਕੇ ਬਸਣਗੇ ਨਾ, ਤੂੰ ਆਪਣੇ ਪੁੱਤਰ ਨੂੰ ਕੌਣ ਕਿਉਂ ਨੀ ਕੋਈ ਦਵਾ ਕੇ ਆਇਆ? ਫਿਰ ਕਾਲੇ ਨੇ ਆਪਦੇ ਪੁੱਤਰ ਨੂੰ ਨਾਲ ਲੈ ਲਿਆ, ਲੈ ਕੇ ਗੁਰੂ ਸੱਤਵੇਂ ਪਾਤਸ਼ਾਹ ਦੇ ਪਾਸ ਆਇਆ ਤੇ ਗਰੀਬ ਨੂੰ ਆ ਜੋ ਮਾਲਵੇ ਜਿਹੜੇ ਗੁਰੂ ਸਾਹਿਬ ਚਰਨ ਪਾਏ ਹੈ। ਉਸ ਵੇਲੇ ਦੀ ਗੱਲ ਹੈ, ਗੁਰੂ ਹਰਾਪੁਰ ਹੈ ਉਸ ਸਥਾਨ ਦਾ ਨਾਮ ਹੈ। ਅਜੇ ਗੁਰੂ ਸਾਹਿਬ ਦੇ ਅਦਾਰੀ ਪਿਛਾੜੀ ਦੇ ਜਿਹੜੇ ਟੀਲੇ ਸੀ ਉਹ ਬਣ ਹਰੇ ਹੋਏ ਉੱਥੇ ਹੋਣਗੇ। ਇਸ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਦੇ ਪਾਸ ਜਦੋਂ ਆਏ, ਮਹਾਰਾਜ ਕਹਿੰਦੇ ਸਾਰਿਆਂ ਪੁੱਤਰ ਤੇਰਾ ਕੀ ਮੰਗਦਾ? ਕਹਿੰਦੇ ਮਹਾਰਾਜ ਵੀ ਆਪ ਬਖਸ਼ਿਸ਼ ਚਾਹੁੰਦੇ, ਮੇਰੀ ਇਸਤਰੀ ਨੇ ਉਹ ਕਿਹਾ ਕਿ ਤੇਰੇ ਪੁੱਤਰ ਮਾਮਲਾ ਭਰਨਗੇ। ਮਹਾਰਾਜ ਸਾਹਿਬ ਕਹਿਣ ਲੱਗੇ ਨਹੀਂ ਭਾਈ, ਇਹ ਵੀ ਮਾਫੀ ਖਾਣਗੇ। ਉਹ ਬਾਹਿਆ ਹੋਇਆ ਗੁਰੂ ਸਾਹਿਬ ਦੀ ਕਿਰਪਾ ਨਾਲ, ਆਪ ਦੀ ਮਾਰੀ ਆਪ ਖਾਇਆ ਕਰਨਗੇ। ਇਹ ਬਖਸ਼ਿਸ਼ ਸੱਚੇ ਪਾਤਸ਼ਾਹ ਨੇ ਦਿੱਤੀ ਸੀ। ਉਹ ਸਤਿਗੁਰੂ ਸੱਤਵੇਂ ਪਾਤਸ਼ਾਹ ਦਾ ਅੱਜ ਗੁਰਦਾ ਗੱਦੀ ਤੇ ਬਿਰਾਜਮਾਨ ਹੋਣ ਦਾ ਗੁਰਪੁਰਬ ਹੈ, ਜਿਹਨਾਂ ਸਤਿਗੁਰਾਂ ਸਾਹਿਬ ਸੰਗਤ ਜੀ ਰਾਮ ਰਾਮ ਭਾਵੇਂ ਔਰੰਗਜ਼ੇਬ ਦੇ ਨਾਲ ਬੜਾ ਰਸ ਬਣਾ ਰਿਹਾ ਸੀ, ਬਹੱਤਰ ਕਰਾਮਾਤਾਂ ਉਸ ਨੂੰ ਵਿਖਾਈਆਂ ਸਨ, ਪਰ ਸ੍ਰੀ ਗੁਰੂ ਨਾਨਕ ਦੇਵ ਜੀ ਕਿਉਂਕਿ ਜ਼ੁਬਾਨੀ ਬਦਲਣ ਕਰਕੇ ਮਿੱਟੀ ਮੁਸਲਮਾਨ ਕੀ ਨੂੰ ਬੇਈਮਾਨ ਕੀ ਕਹਿਣੇ ਕਰਕੇ ਸਰਜਾ ਨੇ ਕਿਹਾ, ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਬਦਲਿਆ, ਤੂੰ ਹੋਰ ਕਰਾਮਾਤਾਂ ਨਜਾਇਜ਼ ਦਿਖਾਈਆਂ ਸੀ, ਜੇ ਚਾਹੁੰਦਾ ਮੱਝ ਦੀਆਂ ਕਬਰਾਂ ਵਿਖਾ ਸਕਦਾ ਸੀ, ਕਿਉਂ ਇਹ ਗਲਤੀ ਕੀਤੀ ਹੈ ਤੈਂ? ਤੂੰ ਅੱਜ ਤੋਂ ਜਾ ਅਸੀਂ ਖਾਰਜ ਕਰਕੇ ਗੁਰੂ ਘਰ ਕਿਉਂ? ਅਤੇ ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਨੇ ਰਾਮ ਰਾਮ ਪਿਆਰਤਾ ਸੀ, ਮੂੰਹ ਨਹੀਂ ਲਾਇਆ ਸੱਚੇ ਪਾਤਸ਼ਾਹ ਜੀ ਨੇ। ਅਤੇ ਉਹਦੀ ਪੂਜਾ ਭੇਟਾ ਵੀ ਸਤਿਗੁਰੂ ਸਾਹਿਬ ਜੀ ਨੂੰ ਕਹਿਤਾ ਸੀ ਵੀ ਜੋ ਗੁਰੂ ਕੀ ਕਾਰ ਭੇਟਾ ਰਾਮ ਰਾਮ ਨੂੰ ਨਾ ਕੋਈ ਦਿਓ, ਹਟਾ ਤਾ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਉਹ ਰਾਮ ਰਾਮ ਜਿਹੜਾ ਪਾਤਸ਼ਾਹ ਨੇ ਇੰਨਾ ਰਸ ਬਣਾ ਲਿਆ ਸੀ, ਅਤੇ ਉਸ ਰਾਮ ਰਾਮ ਨੂੰ ਗੁਰੂ ਸਾਹਿਬ ਝੱਟ ਤਿਆਗਤਾ ਬਾਣੀ ਦੇ ਬਦਲਣੇ ਕਰਕੇ, ਐਡੀ ਬਾਣੀ ਦਾ ਅਰਧ ਰੱਖਿਆ ਗੁਰੂ ਹਰਦਾਸ ਸਾਹਿਬ ਜੀ ਨੇ। ਉਹ ਚੋਜੀ ਪਾਤਸ਼ਾਹ ਦੇ ਅੱਜ ਗੁਰਿਆਈ ਗੱਦੀ ਤੇ ਬਿਰਾਜਮਾਨ ਹੋਣ ਦਾ ਗੁਰਪੁਰਬ ਹੈ ਸਾਧ ਸੰਗਤ ਜੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਆਪਦੀ ਸਿੱਖੀ ਬਖਸ਼ੀਏ, ਅਰਦਾਸ ਕਰੀਏ ਜੋ ਰੰਗਾਂ ਨੂੰ ਰਾਜੇ ਕਰਨ ਵਾਲੇ ਹੈ। ਹੁਣ ਕੱਲ੍ਹ ਵਾਲਾ ਸ਼ਬਦ ਜਿਹੜਾ ਸੀ ਭਰਥ ਹੋਇਆ ਸੀ, ਜਿਵੇਂ ਕਬੀਰ ਸਾਹਿਬ ਜੀ ਦੇ ਕੋਲ ਆਉਣ ਵਾਲੇ ਉਹਨਾਂ ਦੇ ਸੇਵਕਾਂ ਨੂੰ ਲੁੱਟ ਲਿਆ ਸੀ ਉਹਨਾਂ ਠੱਗਾਂ ਨੇ, ਉਹ ਕੱਲ੍ਹ ਅਰਥ ਹੋ ਚੁੱਕਾ ਹੈ। ਹੁਣ ਅੰਤਰੀ ਦੇ ਹਿਸਾਬ ਸੇ ਇਸ ਪ੍ਰਕਾਰ ਸੁਣੋ,
ਆਸਾ
ਸਤਿਗੁਰ ਭੇਟਿਆ ਪੁਨਰ ਜਨਮ ਨਾ ਆਉਣਾ, ਜਿਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਲ ਜਾਣ, ਉਹ ਫਿਰ ਜਨਮ ਚ ਪੁਨਰ ਜਨਮ ਨਾ ਆਉਣਾ, ਫਿਰ ਉਹ ਜਨਮਾਂ ਚ ਨਹੀਂ ਆਉਂਦਾ, ਉਹ ਕੈਸੇ ਹਨ?
ਆਸਾ ਗਜ ਸਾਡੇ ਤਹਿਤ ਧੂਤੀਆਂ,
ਕਹਿੰਦੇ ਹਨ ਗਜ ਸਾਡੇ ਤਹਿਤ ਧੂਤੀਆਂ। ਫਿਰ ਭਾਈ ਗਜ ਸਾਡੇ ਤੈ ਸਾਡੇ ਤ੍ਰੈ ਮਾਤਰਾ ਦਾ ਓਮਕਾਰ ਹੈ, ਅਕਾਰ ਮਕਾਰ ਉਕਾਰ, ਇਹ ਤਿੰਨ ਮਾਤਰਾ ਮੰਨਦੇ ਹਨ। ਅਤੇ ਅਰਧ ਬਿੰਦ ਜਿਹੜਾ ਹੈ ਚੇਤਨ ਭਾਗ, ਉਹਨੂੰ ਅੱਧੀ ਮਾਤਰਾ ਮੰਨਦੇ ਹਨਗੇ। ਇਸ ਪ੍ਰਕਾਰ ਸਾਢੇ ਤਰੇ ਮਾਤਰਾ ਵਾਲਾ ਜੋ ਓਂਕਾਰ ਹੈ ਤੇ ਸਾਢੇ ਤਰੇ ਮਾਤਰਾ ਓਂਕਾਰ ਜਿਹੜਾ ਹੈ ਉਸ ਨੂੰ ਗੱਜ ਨਾਵਾਂ ਉਚਾਰਨ ਦਾ, ਜੋ ਮਹਾਂਪੁਰਖ ਓਂਕਾਰ ਮੰਤਰ ਨੂੰ ਪਿੱਛਵੇਂ ਓਂਕਾਰ ਸ਼ਬਦ ਦੇ ਤਾਂ ਉਚਾਰਨ ਕਰਦੇ ਰਹਿੰਦੇ ਹਨ, ਸਾਡੇ ਸਾਢੇ ਤਰੇ ਮਾਤਰਾ ਦਾ ਜੋ ਓਂਕਾਰ ਹੈ ਉਸ ਨੂੰ ਗੱਜ ਉਚਾਰਨ ਕਰਦੇ ਰਹਿੰਦੇ ਹਨ, ਹਰ ਵਕਤ ਸਿਮਰਨ ਕਰਦੇ ਰਹਿੰਦੇ ਹਨ। ਸੁਤਮਿਤ ਲੋਕ ਈਖਣਾ ਤੀਨੀ, ਤਿੰਨ ਪ੍ਰਕਾਰ ਦੀਆਂ ਵਾਸ਼ਨਾ, ਪੁੱਤਰ ਵਾਸ਼ਨਾ, ਦੇਹ ਵਾਸਨਾ, ਲੋਕ ਵਾਸ਼ਨਾ, ਇਹ ਧੋ ਦਿੱਤੀਆਂ ਹਨ, ਉਹਨਾਂ ਨੂੰ ਮੇਟ ਦਿੱਤੀਆਂ ਹਨ।
ਤੇਰੇ ਪਾਇਨ ਤਗ
ਅਤੇ ਤੇਰੇ ਮਨ ਬਾਣੀ ਸਰੀਰ ਨੂੰ ਜਿਹੜਾ ਸੰਜਮ ਦੇ ਵਿੱਚ ਰੱਖਣਾ ਹੈ, ਇਹ ਤੇਰੇ ਉਹਨਾਂ ਦੇ ਤੀਰੇ ਜਨੇਊ ਪਾਏ ਹੋਏ ਹਨ।
ਕਲੀ ਜਿਨ੍ਹਾਂ ਜਪ ਮਾਲੀਆ,
ਜਿਨ੍ਹਾਂ ਮਹਾਤਮਾ ਦੇ ਕੰਠਾਂ ਵਿੱਚੋਂ ਜੋ ਬਚਨ ਉਚਰਦੇ ਹੈ ਉਹ ਜਪਣ ਵਾਲੀਆਂ ਮਾਲਾ ਹਨ। ਐਸੇ ਬਚਨ ਕਰਦੇ ਹੈ, ਜਦੋਂ ਬਚਨ ਕਰਦੇ ਜਪਣ ਵਾਲੀ ਜਿਹੀ ਜੀ ਮਾਲਾ ਦਾ ਪਾਠ ਕਰ ਲਿਆ, ਜਿਹੋ ਜਿਹੇ ਸੰਤਾਂ ਦੇ ਨਾਲ ਬਚਨ ਕਰ ਲਿਆ, ਇਉਂ ਗੱਲਾਂ ਹੀ ਜਿਨ੍ਹਾਂ ਦੀਆਂ ਜਪਣ ਵਾਲੀਆਂ ਮਾਲਾ ਵੀ ਆਈ ਹਨ।
ਲੋਟੇ ਹੱਥ ਨੇ ਬੱਗ
ਅਤੇ ਉਹਨਾਂ ਦੇ ਹੱਥ ਜਿਹੜੇ ਹੋਣਗੇ ਲੋਟ ਗਏ ਹਨ ਪਾਪਾਂ ਵੱਲੋਂ, ਨੇ ਬੱਗ ਨਹੀਂ ਵਗਦੇ ਪਾਪਾਂ ਵੱਲ, ਚੱਲਦੇ ਨਹੀਂ ਹਨ ਹੱਥਾਂ ਨੂੰ ਉਗਣਾ ਵੱਲ, ਚੋਰੀ ਜਾਰੀ ਵੱਲ ਨਹੀਂ ਕਦੇ ਵੀ ਚਲਾਉਂਦੇ।
ਓਏ ਹਰ ਕੇ ਸੰਤ ਨਾ ਆਖੀ,
ਉਹ ਨਾਮ ਹੈ ਉਹ ਪੁਰਖਾਂ ਦਾ, ਉਹ ਪੁਰਖ ਹਰੀ ਦੇ ਸੰਤ ਕਹੀ ਦੇ ਹਨ।
ਬਾਨਾਰਸ ਕੇ ਠੱਗ,
ਬਾਨਾਰਸ ਕੇ ਠੱਗ, ਬਾਣਾ ਬਣ ਰਿਹਾ ਹੈ ਜਿਹੜਾ ਵਿਸ਼ੇ ਦਾ ਸੰਸਾਰ ਦੇ ਅੰਦਰ, ਇਸ ਨੂੰ ਉਹਨਾਂ ਨਿਵਰਤ ਕਰ ਰੂਪ ਠੱਗ ਲਿਆ ਹੈ, ਵਿਸ਼ੇ ਰੱਖ ਕੇ ਨਿਵਰਤੀ ਕਰ ਦਿੱਤੀ ਹੈ ਉਹਨਾਂ ਨੇ।
ਐਸੇ ਸੰਤ ਨਾ ਮੁੱਕ ਭਾਵ ਹੈ,
ਇਹ ਜਿਹੜੇ ਸੰਤ ਮਹਾਤਮਾ ਨਾ ਨਿਸ਼ਚੇ ਕਰਕੇ ਸਾਨੂੰ ਉਹ ਪਾਉਂਦੇ ਹਨ, ਐਸੇ ਮਹਾਂਪੁਰਖ ਨਹੀਂ ਸਾਨੂੰ ਪਾਉਂਦੇ ਕਿੰਤੂ ਪਾਉਂਦੇ, ਕਾਕੂਕ ਦੁਨਿਆਏ ਦੇ ਅਰਥ ਕਰੀਏ, ਐਸੇ ਸੰਤ ਨਹੀਂ ਪਾਉਂਦੇ ਕਿੰਤੂ ਪਾਉਂਦੇ ਹੈ। ਐਸੇ ਸੰਤ ਨੂੰ ਬਹੁਤ ਵਚਨ ਹੈ, ਮੌਕੇ ਸਾਡੇ ਤਾਂ ਉਹ ਪਾਉਂਦੇ ਚੰਗੇ ਲੱਗਦੇ ਹਨ।
ਡਾਲਾ ਸਿਉ ਪੇਡਾ ਗਟਕਾ ਹੈ,
ਐਸੇ ਮਹਾਤਮਾ ਡਾਲਾ ਸਿਉ ਪੇਡਾ ਗਟਕਾ ਹੈ। ਡਾਲ ਕੌਣ ਹੈ ਸਾਧ ਸੰਗਤ ਜੀ ਸੰਸਾਰ, ਤੇ ਪੇਟ ਮੁੱਢ ਕੌਣ ਹੈ ਅਗਿਆਨ, ਅਗਿਆਨ ਦੇ ਸਮੇਤ ਹੀ ਇਹ ਕਾਰ ਜਿਹੜਾ ਅਗਿਆਨ ਦਾ ਸੰਸਾਰ ਹੈ ਡਾਲਾ, ਅਤੇ ਪੇਡਾ ਮੁੱਢ ਜੋ ਅਗਿਆਨ ਹੈ, ਅਗਿਆਨ ਦੇ ਸਮੇਤ ਹੀ ਸੰਸਾਰ ਦਾ ਅਭਾਵ ਕਰਦੇ ਗਟਕਾ ਜਾਂਦੇ, ਖਾ ਜਾਂਦੇ ਹੈ, ਨਾਸ ਕਰ ਦਿੰਦੇ ਹਨ।
ਰਹਾਉ ਬਾਸਨ ਮਾਂਜ ਚਰਾਵ ਹੈ ਉੱਪਰ,
ਉਹਨਾਂ ਨੂੰ ਵਾਸ਼ਨਾ ਜਿਹੜੀਆਂ ਹਨ ਗੀਆਂ ਇਹ ਮਾਂਜ ਲੀਆਂ ਹਨ ਅੰਦਰੋਂ। ਵਾਸ਼ਨਾ ਕਿਹੜੀਆਂ ਹਨ ਸਾਧ ਸੰਗਤ ਜੀ? ਇੱਕ ਤਾਂ ਸ਼ਾਸਤਰ ਵਾਸ਼ਨਾ, ਪਠਨ ਵਾਸ਼ਨਾ, ਅਰਥ ਵਾਸ਼ਨਾ, ਅਨੁਸ਼ਠਾਨ ਵਾਸ਼ਨਾ, ਇਹ ਸਾਧ ਸੰਗਤ ਜੀ ਉਹਨਾਂ ਨੂੰ ਮਾਂਜ ਦਿੱਤੀਆਂ ਹਨ, ਨਿਵਰਤ ਕਰ ਦਿੱਤੀਆਂ ਹਨ।
ਚਰਾਵ ਹੈ ਉੱਪਰ,
ਅਤੇ ਚਰਾਵ ਹੈ ਉੱਪਰ, ਨੌ ਗੋਲਕਾਂ ਦੇ ਵਿਸ਼ਿਆਂ ਤੋਂ ਉੱਪਰ ਉਪਰਾਮ ਕਰਨ ਨੂੰ ਬਿਰਤੀ ਨੂੰ ਚੜਾਉਂਦੇ ਹਨ।
ਕਾਠੀ ਧੋਏ ਜਲਾਵ ਹੈ,
ਅਤੇ ਕਾਠੀ ਨੇ ਜਿਹੜਾ ਸਰੀਰ ਹੈ ਇਹ ਸਥੂਲ, ਇਹਨੂੰ ਤੀਰਥ ਯਾਤਰਾ ਆਦਿ ਕਰਦੇ ਹੈ, ਜੀਆਂ ਦੇ ਉਧਾਰ ਕਰਨ ਵਾਸਤੇ ਇਸ਼ਨਾਨ ਕਰਨਾ ਤੀਰਥ ਸਾਧਕਾਂ ਤੇ ਜਾ ਕੇ, ਇਸ ਪ੍ਰਕਾਰ ਕਾਠੀ ਸਰੀਰ ਦੇ ਤਾਂ ਨਿਸ਼ਕਾਮ ਕਰਮਾਂ ਰੂਪੀ ਪਾਣੀ ਦੇ ਨਾਲ ਧੋਂਦੇ ਹਨ, ਅਤੇ ਜਲਾਵਾ ਹੈ ਦੇਹ ਮਾਨ ਨੂੰ ਜਾਲ ਦਿੰਦੇ ਹਨ। ਉਹ
ਬਸ ਦਾ ਖੋਦ ਕਰੇ ਦੋਏ ਚੂਲੇ,
ਬਸ ਦਾ ਬੁੱਧੀ ਰੂਪ ਜਿਹੜੀ ਧਰਤੀ ਹੈ ਇਸ ਨੂੰ ਖੋਦ ਖੋਜ ਕਰਕੇ ਇਹ ਭਾਲ ਕਰਕੇ ਦੋਏ ਚੂਲੇ, ਦੋ ਰਾਰਾ ਤੇ ਮੰਮਾ ਰਾਮ ਨਾਮ ਰੂਪ, ਜਾਂ ਗੱਗਾ ਤੇ ਰਾਰਾ ਗੁਰੂ ਰੂਪ, ਜਾਂ ਵਾਵਾ ਤੇ ਹਾ ਵਾਹਿਗੁਰੂਪ, ਵਾਹਿਗੁਰੂ ਸ਼ਬਦ ਰੂਪ, ਇਸੇ ਪ੍ਰਕਾਰ ਇਸ ਪ੍ਰਕਾਰ ਵਸਦਾ ਖੋਜ ਕਰਾਂ ਦੋ ਚੁੱਲੇ, ਇਹ ਦੋ ਚੁੱਲੇ ਬਣਾਏ ਰਾਰਾ ਤੇ ਮੰਮਾ ਰਾਮ ਨਾਮ ਦਾ ਅੱਖਰ, ਜਾਂ ਵਾਵਾ ਤੇ ਹਾ ਤੇ ਗੱਗਾ ਤੇ ਰਾਰਾ ਆਦਿਕ, ਇਹ ਦੋ ਦੋ ਅੱਖਰ ਜਿਹੜੇ ਹੈ ਚੁੱਲੇ ਬਣਾਏ ਹੈ, ਇਹਦੇ ਵਿੱਚ ਆਪਣੇ ਦੇਹ ਮਾਨ ਦੇ ਤਾਂ ਸਾੜ ਦਿੰਦੇ ਹਨ।
ਸਾਰੇ ਮਾਨਸ ਖਾਵ ਹੈ,
ਅਤੇ ਸਾਰੇ ਮਾਨਸ ਖਾਵੈ, ਮਾਨਸ ਨਾ ਸੰਕਲਪਾਂ ਦਾ, ਸਾਰੇ ਜਿੰਨੇ ਸੰਕਲਪਾਂ ਨਾ ਫੁਰਦੇ ਉਹ ਸਾਰਿਆਂ ਨੂੰ ਖਾ ਜਾਂਦੇ ਹੈ, ਕੋਈ ਸੰਕਲਪ ਅੰਦਰ ਫੁਰਨ ਨਹੀਂ ਦਿੰਦੇ, ਹਰ ਵਕਤ ਸੰਕਲਪਾਂ ਨੂੰ ਨਾਸ਼ ਕਰਨ ਤੇ ਲੱਗੇ ਰਹਿੰਦੇ ਹਨ।
ਕੋਈ ਪਾਪੀ ਸਦਾ ਫਿਰ ਹੈ ਅਪਰਾਧੀ,
ਉਹਨਾਂ ਨੂੰ ਪੀ ਨਾਮ ਪਤੀ ਨੂੰ ਪਾ ਲਿਆ ਹੈ, ਪਰਮੇਸ਼ੁਰ ਨੂੰ ਪਾ ਲਿਆ ਉਹਨਾਂ ਨੇ ਪੀ ਪਰਮੇਸ਼ੁਰ ਨੂੰ ਸਦਾ ਫਿਰੇ ਅਪਰਾਧੀ ਅਪਰਾਧਾਂ ਵੱਲੋਂ ਸਦਾ ਵਾਸਤੇ ਉਹ ਫਿਰ ਗਏ ਹੈ ਗੁਨਾਹ ਨਹੀਂ ਉਹ ਕਦੇ ਵੀ ਕਰਦੇ ਗੁਨਾਹਾਂ ਤੋਂ ਰਹਿਤ ਹੋ ਗਏ ਹਨ ਉਹ ਪੁਰਖ
ਮੁਖੋਂ ਅਪਰਸ ਕਹਾਵ ਹੈ
ਅਤੇ ਆਪ ਵੀ ਅਸ਼ੂ ਅਸੰਗ ਹਨਗੇ ਮੁਖੋਂ ਅਧਿਕਾਰੀਆਂ ਨੂੰ ਵੀ ਅਪਰਸ ਅਸੰਗ ਹੈ ਬ੍ਰਹਮ ਤੇ ਪਾਪ ਪੁਨਕਾ ਸਲੇਪ ਨਾ ਲਾਗਾ ਘੰਟੜ ਸਦੀ ਅੰਤਰ ਸਦੀ ਜਾਗਾ ਇਹ ਉਸ ਅਪਰਸ ਅਸੰਗ ਬ੍ਰਹਮ ਨੂੰ ਮੁਖੋਂ ਕਹਾ ਦਿੰਦੇ ਸੁਰ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ
ਸਦਾ ਸਦਾ ਫਿਰ ਹੈ ਅਭਿਮਾਨੀ
ਮਹਾਂਪੁਰਖ ਸਦਾ ਸਦਾ ਵਾਸਤੇ ਉਹ ਮਾਨ ਵੱਲੋਂ ਫਿਰੇ ਰਹਿੰਦੇ ਹੈ ਕਦੇ ਹੰਕਾਰ ਨਹੀਂ ਕਰਦੇ ਕਿਸੇ ਗੁਣ ਦਾ ਉਹ
ਸਗਲ ਕੁਟੰਬ ਡੁਬਾਵ
ਅਤੇ ਸਾਰਾ ਕੁਟੰਬ ਆਸਰੀ ਸੰਪਦਾ ਜਿਹੜਾ ਹੈ ਇਹ ਸਾਰਾ ਉਹਨਾਂ ਡੋਬ ਦਿੱਤਾ ਹੈ ਬ੍ਰਹਮ ਅਭਿਆਸ ਰੂਪੀ ਪਾਣੀ ਦੇ ਵਿੱਚ
ਜਿਸ ਕੋ ਲਾਇਆ ਤਿਸ ਹੀ ਲਾਗਾ
ਉਹਨਾਂ ਮਹਾਤਮਾ ਦੇ ਜਿਹੜੇ ਇੰਦਰੀਏ ਹੈ ਜਿਸ ਪਾਸੇ ਉਹਨਾਂ ਲਾਏ ਉਸੇ ਪਾਸੇ ਮਨ ਆਦਿਕ ਅੱਖਾਂ ਆਦਿਕ ਤਨ ਆਦਿਕ ਪੈਰ ਹੱਥ ਆਦਿਕ ਉਸ ਟਹਿਲ ਸੇਵਾ ਚ ਹੀ ਲੱਗਦੇ ਹਨ
ਤੈਸੇ ਕਰਮ ਕਮਾ
ਤੈਸੇ ਜੈਸੇ ਉਹ ਪ੍ਰੇਰਦੇ ਐਸੇ ਕਰਮਾਂ ਨੂੰ ਮਨ ਆਦਿਕ ਕਮਾਉਂਦੇ ਹਨ
ਬਹੁ ਕਬੀਰ ਜਿਸ ਸਤਿਗੁਰ ਭੇਟਾ
ਸਹਿਬ ਕਬੀਰ ਜੀ ਕਹਿੰਦੇ ਜਿਹਨਾਂ ਨੂੰ ਐਸੇ ਸਤਿਗੁਰੂ ਜੀ ਮਿਲ ਜਾਂਦੇ ਹਨ
ਉਹਨਾਂ
ਫਿਰ ਅਪੀ ਨਿਸ਼ਚੇ ਕਰਕੇ ਉਹ ਜਨਮਾਂ ਚ ਨਹੀਂ ਆਉਂਦੇ ਜੰਮਣ ਮਨ ਤੋਂ ਰਹਿਤ ਹੋ ਜਾਂਦੇ ਹਨ ਇਸੇ ਪ੍ਰਕਾਰ ਫੇਰ ਇਸੇ ਸਭ ਨੂੰ ਕਰੋ
ਗਜ ਸਾਡੇ ਤੈ ਤੈ ਧੋਤੀਆ
ਗਜ ਸਾਡੇ ਤੈ ਤੈ ਧੋਤੀਆਂ ਗਾਇ ਜੋ ਗਿਆਨ ਸਰੂਪ ਹੈ ਉਸ ਤੋਂ ਜੈ ਪੈਦਾ ਹੋਏ ਵੇਦ ਆਦਿਕ ਸਾਡੇ ਤ੍ਰੈ ਮਾਤਰਾ ਦਾ ਉਹਦੇ ਚ ਓਮਕਾਰ ਉਚਾਰਨ ਕੀਤਾ ਹੋਇਆ ਅਕਾਰ ਮੁਕਾਰ ਅਕਾਰ ਪੁਨਰਗ ਬਿੰਦ ਪਹਿਚਾਣ ਚਾਰੋ ਕੋ ਸਮਦਾ ਜੋ ਓਮਕਾਰ ਪਛਾਣ ਇਸ ਓਮਕਾਰ ਦੀ ਉਪਾਸ਼ਨਾ ਕਰਕੇ ਤੈ ਧੋਤੀਆਂ ਉਹਨਾਂ ਨੇ ਤਿੰਨ ਉੱਤਮ ਮੱਧਮ ਕਨਿਸ਼ਟ ਜਿਹੜਾ ਸੁਭਾਅ ਸੀ ਇਹਨਾਂ ਦੀਆਂ ਹੰਗਤਾਂ ਤਿੰਨਾਂ ਦੀਆਂ ਧੋ ਦਿੱਤੀਆਂ ਨਾ ਆਪਣੇ ਆਪ ਨੂੰ ਨਾ ਉੱਤਮ ਨੀਚ ਨਾ ਮੱਧਮ ਹਰ ਸਰਣਾਗਤ ਹਰ ਕੇ ਲੋਕ ਹੋ ਗਏ ਹੈ ਕਿਉਂ ਨਾ ਉੱਤਮ ਪੁਣੇ ਦਾ ਹੰਕਾਰ ਹੈ ਸਤੋ ਗੁਣ ਦੇ ਬਲ ਕਰਕੇ ਨਾ ਮੱਧਮ ਪੁਣੇ ਦਾ ਰਜੋ ਗੁਣ ਦੇ ਬਲ ਕਰਕੇ ਹੰਕਾਰ ਹੈ ਨਾ ਤਮੋ ਗੁਣ ਕਰਕੇ ਅਧਮ ਪੁਣੇ ਦਾ ਹੰਕਾਰ ਹੈ ਇਹ ਤਿੰਨ ਪ੍ਰਕਾਰ ਦੀਆਂ ਰਾਸ਼ੀ ਤਾਂਸੀ ਸਾਂਚੀ ਵਾਸ਼ਨਾ ਉਹਨਾਂ ਧੋ ਦਿੱਤੀਆਂ ਹਨ
ਤੇਰੇ ਪਾਇਨ ਤਗ
ਅਤੇ ਤੇਰੇ ਸਰਵਣ ਮੰਨਣ ਨਿਧਿਆਸਨ ਦੇ ਇਹ ਜਨੇਊ ਪਾਏ ਹੋਏ ਸਰਵਣ ਕਰਦੇ ਰਹਿੰਦੇ ਹੈ ਮੰਨਣ ਕਰਦੇ ਰਹਿੰਦੇ ਹੈ ਤੇ ਨਿਧਿਆਸਨ ਕਮਾਈ ਕਰਦੇ ਰਹਿੰਦੇ ਤੀਰੇ ਉਹਨਾਂ ਦੇ ਜਨੇਊ ਪਾਏ ਹੋਏ ਹਨ
ਗਲੀ ਜਿਨ੍ਹਾਂ ਜਪ ਮਾਲੀਆ
ਗਲੀ ਜਿਨ੍ਹਾਂ ਦੇ ਮਾਲੀਆਂ ਜਿਨ੍ਹਾਂ ਦੇ ਗੱਲਾਂ ਦੇ ਕਰਕੇ ਜਪਣ ਵਾਲੀਆਂ ਮਾਲਾ ਵਾਲੀਆਂ ਸਾਡੀਆਂ ਜ਼ਿੰਦਗੀਆਂ ਬਣ ਜਾਂਦੀਆਂ ਹਨ ਜਦੋਂ ਉਹ ਬਚਨ ਸੁਣਾਉਂਦੇ ਹੈ ਉਸੇ ਵੇਲੇ ਅਜਪਾ ਜਾਪ ਪ੍ਰਗਟ ਹੋ ਜਾਂਦਾ ਹੈ ਜਿਨ੍ਹਾਂ ਦੇ ਬਚਨ ਹੀ ਜਪਣ ਵਾਲੀਆਂ ਮਾਲਾ ਬਣ ਜਾਂਦੀਆਂ ਹਨ
ਲੋਟੇ ਹੱਥ ਨੇ ਬਗ
ਅਤੇ ਲੋਟ ਗਏ ਉਹਨਾਂ ਦੇ ਹੱਥ ਉਹ ਕਿਸੇ ਦੀ ਪਰਾਈ ਚੀਜ਼ ਨੂੰ ਚੱਕਣ ਵਾਸਤੇ ਚੋਰੀ ਕਰਨ ਵਾਸਤੇ ਨਹੀਂ ਬਣਦੇ ਅਥਵਾ ਲੋਟੇ ਹੱਥ ਨੇ ਬਗ ਉਹਨਾਂ ਦੇ ਘਰ ਹੱਥ ਹੀ ਲੋਟੇ ਬਣੇ ਹੋਏ ਹਨਗੇ ਅਤੇ ਨੇ ਬਗ ਉਹ ਬਗਲੇ ਦੰਭੀ ਨਹੀਂ ਹਨਗੇ ਕੁਝ ਹੰਸਾਂ ਦੀ ਨਹੀਂ ਵਿਸ਼ੇਸ਼ ਕਰਕੇ ਹਨਗੇ ਲੋਟੇ ਹੱਥ ਲੋਟ ਗਏ ਹੱਥ ਉਹਨਾਂ ਦੇ ਪਾਪ ਆਦਿਕਾਂ ਵੱਲੋਂ ਕਿਸੇ ਦਾ ਹਿੰਸਾ ਕਰਨੀ ਹੱਥ ਕਰਕੇ ਇਸ਼ਾਰਾ ਕਰਨਾ ਹੱਥ ਕਰਕੇ ਇਸ ਹਿੰਸਾ ਆਦਿਕ ਸੁਭਾਅ ਵੱਲੋਂ ਹੱਥ ਲੁੱਟ ਗਏ ਹਨਗੇ ਉਹਨਾਂ ਦੇ ਤੇ ਨੇ ਬਗ ਵਿਸ਼ੇਸ਼ ਕਰਕੇ ਉਹ ਬਗ ਉਜਲ ਹੰਸਾਂ ਦੀ ਨੇ ਆਈ ਹਨ
ਹਰ
ਮਿੱਠਿਆ ਦਾ ਵਿਵੇਚਨ ਕਰਨ ਵਾਲੇ ਹਨ
ਓਏ ਹਰ ਕੇ ਸੰਤ ਨਾ ਆਖੀਏ ਹੈ
ਉਹ ਹਰੀ ਦੇ ਸੰਤ ਮਹਾਤਮਾ ਸੰਤ ਨਾ ਆਖੀਏ ਸੰਤ ਮਹਾਤਮਾ ਕਹੀਦੇ ਹਨ
ਬਾਨਾਰਸ ਕੇ ਠੱਗ
ਅਤੇ ਬਾਨਾਰਸ ਕੇ ਬਣ ਰਿਹਾ ਜੋ ਸਾਰਾ ਜਰਸ ਨੂੰ ਬ੍ਰਹਮ ਆਨੰਦ ਬ੍ਰਹਮਾਨੰਦ ਉਸ ਨੂੰ ਉਹ ਲੈਣ ਵਾਲੇ ਠੱਗਣ ਵਾਲੇ ਮਹਾਤਮਾ ਬ੍ਰਹਮਾਨੰਦ ਰੂਪੀ ਰਸ ਨੂੰ ਠੱਗਦੇ ਹੈ ਪ੍ਰਾਪਤ ਕਰਦੇ ਹਨ
ਐਸੇ ਸੰਤ ਨਾਮੋ ਕੋ ਭਾਵ
ਹੈ ਐਸੇ ਸੰਤ ਨਾਮੋ ਕੋ ਭਾਵ ਹੈ ਨਮਸਕਾਰ ਕਰਨੀ ਪਾਉਂਦੀ ਐਸੇ ਮਹਾਤਮਾ ਦੇ ਤਾਂ ਹੀ ਪਾਠ ਦਾ ਨਾਮ ਮੋਕੋ ਭਾਵ ਹੀ ਹੈ ਐਸੇ ਸੰਤ ਮਹਾਤਮਾ ਨੂੰ ਨਮਸਕਾਰ ਕਰਨੀ ਵੰਦਨਾ ਕਰਨੀ ਪਾਉਂਦੀ ਹੈ ਸਾਨੂੰ
ਡਾਲਾ ਸਿਉਂ ਪੇਡਾ ਗਟਕਾਵ ਹੈ
ਜਿਹੜੇ ਮਹਾਤਮਾ ਡਾਲਾ ਸਿਉਂ ਪੇਡਾ ਗਟਕਾਵ ਹੈ ਡਾਲੀਆਂ ਦੀ ਨਿਆਈ ਜੋ ਤਿੰਨ ਗੁਣ ਹਨਗੇ ਰਾਸ਼ੀ ਤਾਮਸੀ ਸ਼ਾਂਤ ਕੀ ਇਹਦਾ ਪੇਡਾ ਕੌਣ ਹੈ ਮੂਲ ਅਗਿਆਨ ਅਗਿਆਨ ਦੀ ਨਿਵਿਰਤੀ ਕਰ ਦਿੰਦੇ ਹਨ ਅਤੇ ਜਾਂ ਡਾਲਾ ਸਿਉਂ ਪੇਡਾ ਗਟਕਾਵ ਹੈ ਡਾਲਿਆਂ ਦੀ ਨਿਆਈ ਜੋ ਸਾਡੇ ਅੰਦਰ ਤਿੰਨ ਦੇਹਾਂ ਹੋਣਗੀਆਂ, ਸੂਖਮ ਸਥੂਲ ਕਾਰਨ, ਇਹਨਾਂ ਦਾ ਪੇਡਾ ਮੁੱਢ ਕੌਣ? ਦੇਹ ਅਭਿਆਸ, ਦੇਹ ਅਭਿਆਸ ਦੇ ਸਮੇਤ ਇਹ ਤਿੰਨੇ ਦੇਹਾਂ ਦਾ ਮਾਰ ਗੁਆ ਦਿੰਦੇ ਹਨ, ਇਹ ਗਟਕਾ ਜਾਂਦੇ ਖਾ ਜਾਂਦੇ ਹੈ।
ਰਹਾਉ ਵਾਸਨ ਮਾਂਜ ਚਿਰਾਵ ਹੈ ਉੱਪਰ,
ਉਹਨਾਂ ਨੇ ਵਾਸ਼ਨਾ ਵੱਲੋਂ ਚਿੱਤ ਨੂੰ ਮਾਂਜ ਲਿਆ ਹੈ। ਸਵਰਗ ਆਦਿਕਾਂ ਦੀ, ਬ੍ਰਹਮ ਲੋਕ ਆਦਿਕਾਂ ਦੀ ਵਾਸ਼ਨਾ ਕੋਈ ਨਹੀਂ ਹੁੰਦੀ ਉਹਨਾਂ ਦੇ ਅੰਦਰ। ਚੜਾਵੇ ਉੱਪਰ ਤੁਰਿਆ ਪਦ ਉੱਪਰ ਬੱਤੀ ਨੂੰ ਚੜਾ ਦਿੰਦੇ ਹਨ।
ਕਾਠੀ ਧੋਏ ਜਲਾਵ ਹੈ,
ਕਾਠੀ ਦੇਹ ਦੇ ਆਸ ਹੈ, ਇਸ ਦੇ ਤਾਈ ਨਾਮ ਰੂਪੀ ਜਲ ਨਾਲ ਧੋਂਦੇ, ਉਹ ਮੈਨੂੰ ਮੇੜ ਦਿੰਦੇ ਹਨਗੇ, ਤੇ ਜਲਾਵਾ ਬ੍ਰਹਮ ਵਿਆਸ ਰੂਪੀ ਅਗਨੀ ਚ ਸਾੜੀ ਜਾਂਦੇ ਹਨ ਇਸ ਦੇਹ ਦੇ ਮਾਨ ਨੂੰ।
ਵਸਦਾ ਖੋਦ ਕਰੇ ਦੋਏ ਚੂਲੇ,
ਵਸਦਾ ਜੋ ਧਰਤੀ ਦੀ ਨਹੀਂ ਭੂਮਾ ਰੂਪ ਬ੍ਰਹਮ ਹੈ, ਉਹ ਦੀ ਖੋਦ ਨਾਲ ਖੋਜ ਕਰਦੇ ਰਹਿੰਦੇ ਹੈ, ਤੇ ਦਵਾਇਤ ਨੂੰ ਚੁੱਲ੍ਹੇ ਚ ਹੀ ਪਾ ਦਿੱਤਾ ਹੈ, ਵਿਚਾਰ ਰੂਪੀ ਚੁੱਲ੍ਹੇ ਚ ਹੀ ਸਾੜ ਦਿੱਤਾ, ਦੋ ਚੁੱਲ੍ਹੇ ਹੀ ਕਰ ਦਿੱਤੇ ਹੈ ਇਸ ਦੇ ਦਵਾਇਤ ਦੇ, ਦੋਏ ਦਵਾਇਤ ਹੈ ਜਿਹੜੀ ਇਹਦੇ ਚੁਣੇ ਹੀ ਭਰਦੇ, ਚੁਣੀਆਂ ਸਿਰਤੀਆਂ ਛੱਡਤੀ ਹੈ, ਤਿਆਗ ਕਰਤੀ ਹੈ।
ਸਾਰੇ ਮਾਣਸ ਖਾਵ ਹੈ,
ਆਪ ਮਹਾਤਮਾ ਮਾਣ ਤੋਂ ਰਹਿਤ ਅਤੇ ਸਾਰਿਆਂ ਦਾ ਮਾਣ ਕਰਨਾ ਸਿਖਾਉਂਦੇ ਹੈ ਕਿ ਸਭ ਦਾ ਭਾਈ ਸਤਿਕਾਰ ਕਰਿਆ ਕਰੋ, ਆਦਰ ਕਰਿਆ ਕਰੋ, ਆਪ ਮਾਣ ਦੀ ਇੱਛਾ ਨਹੀਂ ਰੱਖਦੇ ਹਨ।
ਕੋਈ ਪਾਪੀ ਸਦਾ ਫਿਰ ਹੈ ਅਪਰ ਅਪਰਾਧੀ,
ਉਹਨਾਂ ਨੇ ਪੀ ਜੋ ਸਾਖੀ ਚੇਤਾ ਕੇਵਲ ਨਿਰਵਿਨਸ਼ਚ, ਉਹਨਾਂ ਦੀ ਅਭਾਸ ਬਿਰਤੀ ਨੂੰ ਉਸ ਪੀਰ ਨੂੰ ਪਾ ਲਿਆ ਹੈ ਕਿ ਸਦਾ ਫਿਰੇ, ਸਦਾ ਦੇ ਮਾਨ ਵੱਲੋਂ ਫਿਰਦੇ ਹੈ। ਅਪਰਾਧੀ ਅਪਰ ਜੋ ਦੇਵੀ ਦੇਵਤੇ ਆਦਿਕ ਹੈ, ਉਹਨਾਂ ਦੇ ਅਪਰਾਧ ਅਰਾਧਨ ਤੋਂ ਵੀ ਅਪਰ, ਉਹਨਾਂ ਦੇ ਅਪਰ ਉਰੇ ਸਮਝਦੀ ਹੈ ਧੀ ਉਹਨਾਂ ਦੀ ਬੁੱਧ, ਇਹਨਾਂ ਦਾ ਅਰਾਧਨਾ ਜਿਹੜਾ ਹੈ।
ਮੁੱਖੋਂ ਅਪਰਸ ਕਹਾਵ ਹੈ,
ਮੁੱਖੋਂ ਜੋ ਅਪਰਸ ਅਸੰਗ ਬ੍ਰਹਮ ਹੈ, ਉਸ ਨੂੰ ਆਪ ਨਿਸ਼ਚੇ ਕਰਦੇ ਹਨ ਤੇ ਘਾੜੀਆਂ ਤੋਂ ਕਹਾਉਂਦੇ ਹਨ।
ਸਦਾ ਸਦਾ ਫਿਰ ਹੈ ਅਭਿਮਾਨੀ,
ਉਹ ਸਦਾ ਸਰੂਪ ਨੂੰ ਪਾ ਕੇ ਸਦਾ ਕਾਰਨ ਸੂਖਮ ਸਥੂਲ ਦੇ ਮਾਨ ਵੱਲੋਂ ਫਿਰ ਜਾਂਦੇ, ਉਲਟ ਜਾਂਦੇ ਹਨ।
ਸਗਲ ਕੁਟੰਬ ਡੁਬਾ ਹੈ,
ਸਾਰੇ ਜੀ ਵਿਆਸਵਾਂ ਦੇ ਕੁਟੰਬ ਨੂੰ ਉਸ ਬ੍ਰਹਮਾਨੰਤੀ ਟੁਬਕੀਆਂ ਲਾਉਂਦੇ ਹਨ।
ਜਿਤ ਕੋ ਲਾਇਆ ਤਿਤ ਹੀ ਲਾਗਾ,
ਇਸ ਪ੍ਰਕਾਰ ਜਿਸ ਪਾਸੇ ਉਹਨਾਂ ਨੇ ਅਧਿਕਾਰੀ ਨੂੰ ਲਾਇਆ ਹੈ ਉਸ ਪਾਸੇ ਲੱਗੇ ਹਨ।
ਐਸੇ ਕਰਮ ਕਮਾ,
ਜੈਸੇ ਨਿਸ਼ਕਾਮ ਕਰਮ ਆਪ ਮਹਾਤਮਾ ਕਰਦੇ, ਵੈਸੇ ਹੀ ਉਹ ਕਰਮਾਂ ਨੂੰ ਕਮਾਉਂਦੇ ਹਨ।
ਸੋ ਕਬੀਰ ਜਿਸ ਸਤਿਗੁਰ ਭੇਟਿਆ,
ਸੋ ਕਬੀਰ ਜੀ ਕਹਿੰਦੇ ਉਹ ਜਿਹਨਾਂ ਨੂੰ ਸਤਿਗੁਰੂ ਜੀ ਮਿਲ ਜਾਂਦੇ ਹਨ,
ਪੁਨਰਪ ਜਨਮ ਨਾ,
ਪੁਨਰ ਫੇਰ ਆਪਣੀ ਨਿਸ਼ਚੇ ਕਰਕੇ ਉਹ ਜਨਮਾਂ ਚ ਨਹੀਂ ਆਉਂਦੇ, ਮੁਕਤ ਹੋ ਜਾਂਦੇ ਹਨ। ਇਹ ਦੋ ਅਰਥ ਇਸ ਪ੍ਰਕਾਰ ਦੇ ਸਮਝਣੇ ਭੇਜਦੇ। ਤੀਜਾ ਕੱਲ ਹੋ ਗਿਆ ਸੀ ਪਹਿਲਾਂ।
ਆਸਾ ਬਾਪ ਦਿਲਾਸਾ ਮੇਰੋ ਕੀਨਾ,
ਕਬੀਰ ਸਾਹਿਬ ਦੀ ਮਾਤਾ ਜਿਹੜੀ ਤਮਾਤੀ ਸੀ ਉਹ ਗੁਜਰ ਗਈ, ਤੇ ਕਿਸੇ ਨੇ ਕਿਹਾ ਕਬੀਰ ਸਾਹਿਬ ਤੇ ਬੜਾ ਅਫਸੋਸ ਹੈ, ਤੇਰੀ ਮਾਈ ਗੁਜਰ ਗਈ ਹੈ। ਕਬੀਰ ਸਾਹਿਬ ਜੀ ਨੇ ਉਸ ਵੇਲੇ ਸ਼ਬਦ ਉਚਾਰਨ ਕੀਤਾ ਕਿ ਪਰਮੇਸ਼ਰ ਮੇਰਾ ਪਿਤਾ ਰੱਖਿਆ ਕਰਨ ਵਾਲਾ।
ਬਾਪ ਦਿਲਾਸਾ ਮੇਰੋ ਕੀਨਾ,
ਸਾਹਿਬ ਕਬੀਰ ਜੀ ਕਹਿੰਦੇ ਬਾਪੂ ਜੋ ਪਰਮੇਸ਼ਰ ਹੈ, ਉਸ ਮੇਰੇ ਪਰਮੇਸ਼ਰ ਨੇ ਮੇਰਾ ਦਿਲਾਸਾ ਧੀਰਜ ਮੈਨੂੰ ਦੇਣਾ ਕੀਤਾ ਹੈ, ਆਦਰ ਕੀਤਾ ਹੈ।
ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ,
ਸਾਡੀ ਅੰਤਾ ਕਰਨ ਰੂਪੀ ਸੇਜਾ ਸੁਖ ਵਾਲੀ ਹੋ ਗਈ ਹੈ, ਸ਼ਾਂਤੀ ਰੂਪ ਅਲੀ ਦੇ ਸਹਿਤ ਸਾਡੇ ਮੁਖ ਵਿੱਚ ਅੰਤਾ ਕਰਨ ਚ ਅੰਮ੍ਰਿਤ ਨਾਮ ਮਹਾਰਾਜ ਨੂੰ ਦੇਣਾ ਕੀਤਾ ਹੈ ਹਿਰਦੇ ਚ।
ਇਸ ਬਾਪ ਕੋ ਕਿਉਂ ਮਨੋਂ ਵਿਸਾਰੀ,
ਸਦਾ ਰੂਪੀ ਸੇਜਾ ਸੁਖ ਵਾਲੀ ਹੋ ਗਈ ਹੈ, ਮੁੱਖ ਵੀ ਸਾਡੇ ਅੰਮ੍ਰਿਤ ਨਾਮ ਸੱਚੇ ਪਾਤਸ਼ਾਹ ਦੇਣਾ ਕੀਤਾ ਹੈ।
ਇਸ ਬਾਪ ਕੋ ਕਿਉਂ ਮਨੋਂ ਵਿਸਾਰੀ,
ਉਸ ਬਾਪੂ ਪਰਮੇਸ਼ਰ ਈਸ਼ਰ ਨੂੰ ਕਿਉਂ ਮਨ ਤੋਂ ਕਦੇ ਭੁਲਾਈਏ, ਹਰ ਵਕਤ ਚੇਤੇ ਰੱਖੀਏ।
ਆਗੇ ਗਿਆ ਨਾ ਬਾਜੀ,
ਅੱਗੇ ਜਾ ਕੇ ਪ੍ਰਲੋਕ ਇਸੇ ਕਦੇ ਮਨੁੱਖਾਂ ਦੇ ਰੂਪੀ ਬਾਜੀ, ਜਿਵੇਂ ਅਸੀਂ ਵਿਸ਼ੇ ਦੇ ਪ੍ਰਾਣ ਹੋ ਕੇ ਹਾਰ ਰਹੇ ਹਾਂ, ਇਹ ਕਦੇ ਨਹੀਂ ਹਾਰੀ ਬਾਜੀ, ਹਾਰੇਗੀ ਜਿੱਤ ਕੇ ਜਾਣਗੇ ਭਗਤ ਜਨ।
ਹੋਈ ਮੇਰੀ ਮਾਈ ਹਉ ਖਰਾ ਸੁਖਾਲਾ,
ਸਾਹਿਬ ਕਬੀਰ ਜੀ ਕਹਿੰਦੇ ਵੀ ਚੰਗਾ ਹੋ ਗਿਆ, ਮੇਰੀ ਮਾਂ ਮਰ ਗਈ, ਮੈਂ ਬੜਾ ਹੀ ਸੁਖਾਲਾ ਹੋ ਗਿਆ ਹਾਂ।
ਪਹਿਰੋ ਨਹੀਂ ਦਗਲੀ ਲੱਗਾ ਨਾ ਪਾਲਾ,
ਅੱਗੇ ਕਹਿੰਦੇ ਜਦੋਂ ਪਾਲਾ ਲੱਗਦਾ ਸੀ, ਮਾਂ ਮੇਰੇ ਗੋਦ ਦੀ ਪਾ ਦਿੰਦੀ ਸੀ, ਝੱਗੀ ਗਲਗ ਪਾ ਦਿੰਦੀ ਸੀ, ਹੁਣ ਨਾ ਮੈਨੂੰ ਝੱਗੀ ਪਾਉਣ ਦੀ ਲੋੜ ਪਊ ਤੇ ਨਾ ਮੈਨੂੰ ਪਾਲਾ ਮਿਲੂਗਾ। ਇਸੇ ਪ੍ਰਕਾਰ ਮਿਲ ਗਈ ਹੈ ਮੇਰੀ ਮਾਈ ਕੌਣ, ਮਾਇਆ, ਮਾਇਆ ਰੂਪੀ ਮੇਰੀ ਮਾਂ ਜਿਹੜੀ ਬਣੀ ਬੈਠੀ ਸੀ ਨਾ ਸੰਸਾਰ ਦੀ, ਉਹ ਮੇਰੀ ਨਿਵਰਤ ਹੋ ਗਈ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ।
ਖਰਾ ਸੁਖਾ
ਅਤਿਅੰਤੀ ਅਸੀਂ ਖਰੇ ਅਤਿਅੰਤੀ ਆਪਣਾ ਦੇ ਸੁਖ ਦੇ ਆਲਾ ਘਰ ਬਣ ਗਏ, ਸੁਖਾਲੇ ਹੋ ਗਏ ਹਾਂ।
ਪਹਿਰੋ ਨਹੀਂ ਦਗਲੀ ਲੱਗੇ ਨਾ ਪਾਲਾ,
ਹੁਣ ਸਾਨੂੰ ਸਰੀਰ ਰੂਪੀ ਦਗਲੀ ਗੋਦੜੀ ਝੱਗੀ ਨਹੀਂ ਪਾਉਣੀ ਪਵੇਗੀ। ਲਗਾ ਨਾ ਪਾਲਾ ਤੇ ਪਾਪਾਂ ਰੂਪੀ ਪਾਇਆ ਨਹੀਂ ਲੱਗੂਗਾ, ਪਾਪ ਹੁਣ ਸਰੀਰ ਨਾਲ ਹੀ ਹੁੰਦੇ ਹਨ, ਇਸ ਕਰਕੇ ਅਸੀਂ ਦੇਹ ਮਾਂ ਰੂਪੀ ਝੱਗੀ ਨਹੀਂ ਪਾਵਾਂਗੇ ਤੇ ਨਾ ਪਾਪਾਂ ਦਾ ਪਾਲਾ ਲੱਗੇਗਾ, ਛੁੱਟ ਗਏ ਸਾਰੇ ਝਗੜਿਆਂ ਤੋਂ, ਇਹ ਮਾਇਆ ਕਰਕੇ ਹੀ ਸਾਰੇ ਬੰਧਨ ਪਏ ਹੋਏ।
ਰਹਾਉ ਬਲ ਤਿਸ ਬਾਪੈ ਜਿਨ ਹੋ ਜਾਇਆ,
ਅਸੀਂ ਬਲਿਹਾਰ ਜਾਈਏ ਉਸ ਬਾਪੂ ਈਸ਼ਵਰ ਬ੍ਰਹਮ ਤੋਂ ਜਿਨ੍ਹਾਂ ਨੇ ਸਾਡੇ ਤਾਈਂ ਭਗਤ ਰੂਪ ਵਿੱਚ ਪ੍ਰਗਟ ਕੀਤਾ ਹੈ, ਜਨਮ ਦਿੱਤਾ ਹੈ।
ਪੰਚਾ ਤੇ ਮੇਰਾ ਸੰਗ ਚੁਕਾਇਆ,
ਮੇਰੇ ਪੰਜ ਕਾਮ ਕਰੋ ਲੋ ਮੋਹਕਾਰ ਮਗਰ ਪਏ ਹੋਏ ਸੀ ਜਿਹੜੇ ਡਾਕੂ, ਇਹਨਾਂ ਦੀ ਸੰਗਤ ਕਰਨ ਤੋਂ ਮੇਰਾ ਸਾਥ ਕੁਸੰਗਤ ਚੁਕਾ ਦਿੱਤੀ ਹੈ, ਇਹਨੂੰ ਰੱਖਿਆ ਕੀਤੀ ਹੈ ਮੇਰੀ।
ਪੰਚ ਮਾਰ ਪਾਵਾ ਤਲ ਦੀਨੇ,
ਪੰਜੇ ਵਿਸ਼ੇ ਮਾਰ ਕਰਕੇ ਮਹਾਰਾਜ ਜੀ ਨੇ ਸੰਗਮ ਸਾਧਨਾ ਦੁਆਰਾ ਸਾਡੇ ਸੰਗਮ ਸਾਧਨਾ ਉੱਤੇ ਪੈਰਾਂ ਦੇ ਤਲੇ ਦੇ ਦਿੱਤੇ ਹੈ, ਥੱਲੇ ਦੇ ਦਿੱਤੇ ਤਲੀਆਂ ਦੇ, ਹੁਣ ਇਹ ਸਾਡੇ ਜ਼ੋਰ ਨਹੀਂ ਪਾ ਸਕਦੇ ਵਿਸ਼ੇ ਜਿਹੜੇ ਹਨ। ਪੰਜੇ ਕਾਮ ਕ੍ਰੋਧ ਮਾਰ ਕੇ ਗੁਰਾਂ ਨੇ ਸਾਡੇ ਪੈਰਾਂ ਥੱਲੇ ਅਧੀਨ ਕਰ ਦਿੱਤੇ ਹਨ।
ਹਰ ਸਿਮਰਨ ਮੇਰਾ ਮਨ ਤਨ ਭੀਨੇ,
ਤੁਹਾਡੇ ਪੈਰਾਂ ਥੱਲੇ ਕਿਵੇਂ ਆ ਗਏ? ਕਹਿੰਦੇ ਹਰੀ ਦੇ ਸਿਮਰਨ ਵਿੱਚ ਸਾਡਾ ਮਨ ਤੇ ਤਨ ਭਿੱਜ ਗਿਆ ਹੈ, ਇਸ ਕਰਕੇ ਸਾਡੇ ਅਧੀਨ ਹੋ ਗਏ ਹਨ। ਇਹ
ਪਿਤਾ ਹਮਾਰੋ ਵੱਡ ਗੋਸਾਈ,
ਪਿਤਾ ਅਕਾਲ ਪੁਰਖ ਜਿਹੜਾ ਸਾਡਾ ਹੈ ਤਮਾਮ ਦਾਈ, ਉਹ ਵੱਡਾ ਹੈ ਅਤੇ ਪ੍ਰਿਥਵੀ ਦਾ ਸਾਈ ਮਾਲਕ ਹੈ।
ਪਿਤਾ ਪਹਿ ਹੋ ਕਿਉਂ ਕਰ ਜਾ,
ਸਾਡੇ ਅੰਦਰ ਵੀ ਇਹ ਜਗਿਆਸਾ ਹੋਈ ਸੀ ਕਿ ਅਸੀਂ ਉਸ ਪਿਤਾ ਈਸ਼ਵਰ ਦੇ ਪਾਸ ਕਿਵੇਂ ਜਾ ਕੇ ਮਿਲੀਏ, ਉਹ ਸਰਬੱਗ ਹੈ ਅਤੇ ਉਹਦੇ ਵਿੱਚ ਖੱਡ ਗੁਣ ਹਨਗੇ।
ਸਤਿਗੁਰ ਮਿਲੇ ਤਾਂ ਮਾਰਗ
ਦਿਖਾਇਆ, ਜਦੋਂ ਰਾਮਾਨੰਦ ਜੀ ਸਤਿਗੁਰੂ ਮਿਲੇ ਅਥਵਾ ਸ੍ਰੀ ਗੁਰੂ ਨਾਨਕ ਦੇ ਪੰਚ ਕੋਸੀ ਤੋਂ ਆਉਂਦੇ ਨੂੰ ਮਿਲੇ ਤਾਂ ਉਹਨਾਂ ਨੂੰ ਮਾਰਗ ਭਗਤੀ ਸਾਹਿਬ ਗਿਆਨ ਦਾ ਦਿਖਾ ਦਿੱਤਾ।
ਜਗਤ ਪਿਤਾ ਮੇਰਾ ਮਨ ਭਾਇਆ,
ਉਹ ਜਗਤ ਦਾ ਪਿਤਾ ਅਕਾਲ ਪੁਰਖ ਸਾਡੇ ਮਨ ਚ ਭਾ ਗਿਆ, ਚੰਗਾ ਲੱਗਿਆ ਹੈ।
ਉਹ ਪੂਤ ਤੇਰਾ ਤੂੰ ਬਾਪ ਮੇਰਾ,
ਅੱਗੇ ਮਾਰਿਆ ਉਪਾਸ਼ਨਾ ਕਾਂਡ ਵਿੱਚ ਅਸੀਂ ਮਹਾਰਾਜ ਜਦੋਂ ਭੇਦ ਗਿਆਨ ਸਾਹਿਬ ਸੀ ਉਦੋਂ ਉਹ ਕਹਿੰਦੇ ਸੀ ਅਸੀਂ ਮਹਾਰਾਜ ਤੇਰੇ ਪੁੱਤਰ ਹੈ ਤੇ ਤੂੰ ਸਾਡਾ ਬਾਪੂ ਪਿਤਾ ਹੈ, ਸਾਨੂੰ ਪੈਦਾ ਕਰਨ
ਵਾਲਾ।
ਸਤਿਗੁਰੂ ਸਾਹਿਬ ਜੀ ਨੂੰ ਮਿਲੇ ਤਾਂ ਮਾਰਗੇ ਵਿਖਾਤਾ ਕਿ ਇੱਕ ਠਾਹਰ ਦੋਹਾਂ ਬਸੇਰਾ, ਹੁਣ ਇੱਕੋ ਹੀ ਠਾਹਰ ਅਸਥਾਨ ਹੈ, ਉਸ ਦੇ ਵਿੱਚ ਦੋਹਾਂ ਦਾ ਜੀਵ ਦਾ ਵੀ ਤੁਰਿਆ ਪਦ ਉਹੀ ਰੂਪ ਹੈ ਅਤੇ ਈਸ਼ਵਰ ਦਾ ਵੀ ਤੁਰਿਆ ਪਦ ਰੂਪ, ਉਹ ਸਾਖੀ ਦੋਹਾਂ ਚ ਇੱਕੋ ਜਿਹਾ ਹੀ ਹੈ। ਈਸ਼ਵਰ ਦੇ ਖੱਡ ਗੁਣ ਛੱਡ ਦਿਓ, ਜਿਹੜੇ ਧਰਮ ਸਜਾ ਰਾਜ ਬਣੇ ਸਰਜ ਸਰੇ ਵਿਗਿਆਨ, ਜੇ ਖੱਡ ਪਤਾ ਸਕਣ ਜੋ ਤਾਂ ਹੀ ਕਹਿ ਭਗਵਾਨ। ਜੀਵ ਦੇ ਜਿਹੜੇ ਹਨ ਖੱਡ ਵਕਾਰ ਛੱਡ ਦਿਓ, ਜੰਮਣ ਤੇ ਮਰਨ, ਹਰਖ ਤੇ ਸੋਗ ਤੇ ਭੁੱਖ ਤੇ ਭੁੱਖ ਤੇ ਪ੍ਰਾਣਾ ਦਾ ਧਰਮ ਹੈ ਤੇ ਜੰਮਣ ਵਾਲੇ ਸਰੀਰ ਦਾ ਧਰਮ ਹੈ, ਹਰਖ ਸੋਗ ਮਨ ਦਾ ਧਰਮ ਹੈ, ਤਿੰਨੇ ਇਹ ਖੱਡ ਵਕਾਰ ਇਹਦੇ ਛੱਡ ਕੇ ਇੱਕ ਹੈ ਠਾਰ, ਇੱਕੋ ਹੀ ਸਰੂਪ ਜੋ ਹੈ ਸਾਰਿਆਂ ਦਾ ਸੱਚੇ ਆਨੰਦ ਰੂਪ, ਉਸ ਹੀ ਸਾਡਾ ਦੋਹਾਂ ਦਾ ਵਸੇਰਾ ਕਰਤਾ ਮਹਾਰਾਜ ਜੀ ਨੇ, ਐਸੀ ਕਿਰਪਾ ਕਰਤੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ।
ਕਹੋ ਕਬੀਰ ਜਨ ਏਕ ਬੂਝਿਆ,
ਸ੍ਰੀ ਕਬੀਰ ਸਾਹਿਬ ਜੀ ਕਹਿੰਦੇ ਸੀ ਜਨਾਂ ਨੇ ਇੱਕ ਅਕਾਲ ਪੁਰਖ ਨੂੰ ਬੂਝਿਆ, ਸਮਝ ਲਿਆ ਸਤਿਗੁਰਾਂ ਦੀ ਕਿਰਪਾ ਦੁਆਰਾ, ਪੁੱਛ ਕੇ
ਪ੍ਰਸਾਦ ਮੈਂ ਸਭ ਕੁਛ ਸੂਝਿਆ,
ਸਤਿਗੁਰਾਂ ਦੀ ਕਿਰਪਾ ਕਰਕੇ ਸਾਨੂੰ ਸਭ ਕੁਛ ਸੁਝਿਆ ਦਿਸਿਆ ਹੈ, ਹੁਣ ਸਾਨੂੰ ਕਿਸੇ ਪ੍ਰਕਾਰ ਦਾ ਭੁਲੇਖਾ ਨਹੀਂ ਰਿਹਾ ਹੈ।